ਇੱਕ ਇਤਿਹਾਸ ਹੁੰਦਾ ਜੋ ਡਾਕਟਰ ਲਿਖਦੇ ਹੈ, ਵਿਦਵਾਨ ਲਿਖਦੇ ਹੈ, ਇੱਕ ਸਾਖੀ ਇਤਿਹਾਸ ਹੁੰਦਾ। ਇਹ ਜੋ ਕਥਾ ਆਪਾਂ ਸਰਵਣ ਕਰ ਰਹੇ ਹਾਂ, ਇਹ ਸਾਖੀ ਇਤਿਹਾਸ ਵਿੱਚ ਭਾਈ ਸਾਹਿਬ ਨੇ ਵਰਣਨ ਕੀਤਾ। ਇਤਿਹਾਸ ਸਿਰਫ ਖੁਸ਼ਕ ਹੁੰਦਾ, ਕੋਰਾ। ਸਾਖੀ ਇਤਿਹਾਸ ਉਹ ਹੁੰਦਾ ਜਿਹਦੇ 'ਚ ਸ਼ਰਧਾ, ਭਾਵਨਾ, ਭਗਤੀ, ਪ੍ਰੇਮ ਉਹ ਛਲਕ ਛਲਕ ਕੇ ਪ੍ਰਗਟ ਹੋਵੇ, ਉਹਨੂੰ ਸਾਖੀ ਇਤਿਹਾਸ ਕਹਿੰਦੇ। ਗੁਰੂ ਨਾਨਕ ਸਾਹਿਬ ਦੇ ਘਰ ਦੀ ਪਰੰਪਰਾ ਸਾਖੀ ਇਤਿਹਾਸ ਦੀ ਹੈ। ਪੁਰਾਤਨ ਸਮਿਆਂ ਤੋਂ ਬਜ਼ੁਰਗ ਆਪਣੇ ਘਰਾਂ ਵਿੱਚ ਸ਼ਾਮ ਨੂੰ ਬੈਠ ਕੇ ਬੱਚਿਆਂ ਨੂੰ ਸਾਖੀ ਇਤਿਹਾਸ ਸੁਣਾਉਂਦੇ, ਗੁਰੂ ਸਾਹਿਬ ਦੀ ਸਾਖੀ ਸੁਣਾਉਂਦੇ। ਤੋ ਸਾਖੀ ਸੁਣਾ ਕੇ ਮਹਾਂਪੁਰਖਾਂ ਦੀਆਂ, ਸ਼ਹੀਦਾਂ ਦੀਆਂ, ਉਹ ਆਪਣੇ ਬੱਚਿਆਂ ਨੂੰ ਸਿੱਖੀ 'ਚ ਨਿਪੁੰਨ ਕਰਦੇ, ਪਰਪੱਕ ਕਰਦੇ। ਮਰਿਆਦਾ ਸੀ ਸਾਡੇ ਘਰਾਂ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਇਹ ਸਾਖੀ ਇਤਿਹਾਸ ਦੀ ਰਚਨਾ ਕਰਕੇ। ਜੇ ਹਰ ਘਰ ਵਿੱਚ ਇਹ ਕਥਾ ਸੁਣੀ ਜਾਵੇ, ਪਰਿਵਾਰ ਸਮੇਤ, ਬੱਚਿਆਂ ਸਮੇਤ, ਤਾਂ ਇਸ ਕਥਾ ਨੂੰ ਸੁਣਨ ਵਾਲੇ ਕਦੇ ਸਿੱਖੀ ਤੋਂ ਪਾਸੇ ਨਹੀਂ ਜਾ ਸਕਦੇ। ਉਹਨਾਂ ਅੰਦਰ ਸਿੱਖੀ ਦੀ ਪਰਪੱਕਤਾ, ਸਿੱਖੀ ਦੀ ਦ੍ਰਿੜਤਾ ਉਹ ਹਿਰਦੇ ਵਿੱਚ ਪੱਕੀ ਹੋ ਜਾਂਦੀ ਹੈ। ਸਤਿਗੁਰੂ ਕਲਗੀਧਰ ਜੀ ਨੂੰ ਘੇਰਾ ਪਿਆ ਆਨੰਦਪੁਰ ਸਾਹਿਬ ਨੂੰ, ਸਮੁੱਚੇ ਖਾਲਸੇ ਪੰਥ ਨੂੰ। ਲੰਗਰ ਪਾਣੀ ਮਸਤ ਹੋਏ ਹਨ, ਸਿੰਘ ਰਾਤ ਬਰਾਤੇ ਹੱਲਾ ਬੋਲਦੇ ਨੇ। ਨੇੜੇ ਤੇੜੇ ਕਈ ਪਿੰਡਾਂ ਨਗਰਾਂ 'ਚ ਜਾ ਕੇ ਸ਼ੇਰ ਪੰਜਾ ਮਾਰ ਕੇ ਰਾਸ਼ਨ ਪੰਡਾਂ ਬੰਨ੍ਹ ਕੇ ਲੈ ਆਉਂਦੇ, ਕੁਝ ਦਿਨ ਟੱਪ ਜਾਂਦੇ ਹਨ। ਇੱਕ ਐਸਾ ਰਸਤਾ ਸੀ ਜਿੱਥੋਂ ਸਿੰਘ ਅਕਸਰ ਜਾਂਦੇ ਸਨ। ਪਹਾੜੀਏ ਤੇ ਤੁਰਕ ਬੜੇ ਪਰੇਸ਼ਾਨ ਹੋਏ ਵੀ ਇਹ ਕਿਹੜੇ ਰਸਤਿਓਂ ਆਉਂਦੇ, ਕਿਹੜੇ ਰਸਤਿਓਂ ਜਾਂਦੇ, ਪਤਾ ਨਹੀਂ ਲੱਗਦਾ। ਤਾਂ ਉੱਥੋਂ ਦੇ ਜਿਹੜੇ ਭੇਤੀ ਲੋਕ ਸਨ, ਜਿਨ੍ਹਾਂ ਨੂੰ ਪਤਾ ਸੀ ਵੀ ਸਿੰਘ ਇਸ ਰਸਤਿਓਂ ਆਉਂਦੇ ਜਾਂਦੇ ਹੈ, ਇਹਨਾਂ ਨੇ ਉਹ ਰਸਤਾ ਬੰਦ ਕੀਤਾ। ਉੱਥੇ ਗੁਪਤ ਰੂਪ ਦੇ ਵਿੱਚ ਆਪਣੀ ਫੌਜ ਬਿਠਾ ਦਿੱਤੀ ਝਾੜਾਂ ਵਿੱਚ। 15-20 ਬੰਦਿਆਂ ਦੀ ਡਿਊਟੀ ਲਾ ਦਿੱਤੀ ਵੀ ਤੁਸੀਂ ਇਸ ਰਸਤੇ 'ਤੇ ਵੇਖਦੇ ਰਹਿਣਾ ਵੀ ਜਦੋਂ ਸਿੰਘ ਆਨੰਦਪੁਰ ਸਾਹਿਬ ਤੋਂ ਬਾਹਰ ਨਿਕਲ ਕੇ ਇੱਥੇ ਸਾਡੇ ਘੇਰੇ 'ਚ ਆ ਜਾਣ ਅਤੇ ਫਿਰ ਉਹਨਾਂ ਨੂੰ ਮਾਰ ਕੇ ਮੁਕਾ ਦੇਣਾ, ਵਾਪਸ ਸ੍ਰੀ ਆਨੰਦਪੁਰ ਸਾਹਿਬ ਨਹੀਂ ਜਾਣ ਦੇਣਾ। ਇਹੋ ਜਿਹੀ ਵਿਉਂਤਬੰਦੀ ਸੂਬੇ ਲਾਹੌਰ ਨੇ, ਸੂਬੇ ਸਰਹੰਦ ਨੇ, ਪਹਾੜੀ ਰਾਜਿਆਂ ਨੇ ਰਲ ਮਿਲ ਕੇ ਕੀਤੀ। ਇੱਧਰ ਸਿੰਘਾਂ ਨੇ ਜਦੋਂ ਰਸਤ ਬਸਤ ਲੁੱਟ ਮਾਰ ਕਰਕੇ ਲਿਆਂਦੀ, ਕੁਝ ਦਿਨ ਨਿਕਲ ਗਏ। ਫਿਰ ਜਦੋਂ ਰਸਤ ਬਸਤ ਮਸਤਾਨੀ ਹੋਈ ਤੇ ਸਿੰਘਾਂ ਨੇ ਗੁਰਮਤਾ ਕੀਤਾ ਕਿ ਅੱਜ ਰਾਤ ਨੂੰ ਫਿਰ ਹਮਲਾ ਬੋਲੀਏ। ਪਰ ਸਿੰਘਾਂ ਨੂੰ ਇਸ ਗੱਲ ਦੀ ਖਬਰ ਨਹੀਂ ਸੀ ਵੀ ਦੁਸ਼ਮਣ ਕਾਤਲਾ ਕੇ ਬੈਠਾ। ਉਹਨਾਂ ਨੂੰ ਸਾਡੇ ਇਸ ਰਸਤੇ ਦਾ ਪਤਾ ਲੱਗ ਚੁੱਕਾ ਹੈ, ਇਸ ਗੱਲ ਦਾ ਗਿਆਨ ਸਿੰਘਾਂ ਨੂੰ ਨਹੀਂ ਸੀ। ਪਰ ਜਿਹੜਾ ਭਾਣਾ ਜਦੋਂ ਵਰਤਣਾ ਹੁੰਦਾ ਉਸੇ ਤਰ੍ਹਾਂ ਹੀ ਵਰਤਦਾ, ਬੰਦਾ ਸੋਚਦਾ ਕੁਝ ਹੋਰ ਹੈ। ਪਰਮੇਸ਼ਰ ਦੀ ਖੇਡ ਕਈ ਵਾਰੀ ਕੁਝ ਹੋਰ ਵਰਤਦੀ ਹੁੰਦੀ ਹੈ। ਮਨੁੱਖ ਸੋਚਦਾ ਮੈਂ ਇਉਂ ਕਰਾਂਗਾ, ਉਹ ਕਰਾਂਗਾ, ਕਰਨੋ ਹੋਤੋ ਸੋ ਨਾ ਕੀਓ, ਉਹ ਖੇਡ ਹੋ ਜਾਂਦੀ ਹੈ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੋ ਕਰਨਾ ਉਹ ਹੋ ਜਾਣਾ। ਉਹ ਜਿਸ ਪ੍ਰਕਾਰ ਨਾਲ ਖਾਲਸੇ ਨੂੰ ਬੜੀ ਵੱਡੀ ਮੁਸੀਬਤ ਦਾ ਸਿੰਘਾਂ ਨੂੰ ਸਾਹਮਣਾ ਕਰਨਾ ਪਿਆ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਖਾਲਸੇ ਦਾ, ਗੁਰਦੇਵ ਦਾ ਇਤਿਹਾਸ ਸਰਵਣ ਕਰੀਏ। ਸਾਡੇ ਵਡੇਰਿਆਂ ਦਾ ਇਤਿਹਾਸ ਹੈ, ਸਾਡੇ ਵਡੇਕਿਆਂ ਦਾ ਇਤਿਹਾਸ ਹੈ, ਜਿਨ੍ਹਾਂ ਨੇ ਵੱਡੀ ਘਾਲਣਾ ਘਾਲੀ, ਕੁਰਬਾਨੀਆਂ ਕੀਤੀਆਂ, ਭੁੱਖਾਂ ਝੱਲੀਆਂ, ਤ੍ਰੇਹਾਂ ਝੱਲੀਆਂ, ਸ਼ਸਤਰਾਂ ਅਸਤਰਾਂ ਦੇ ਫੱਟ ਸਰੀਰਾਂ 'ਤੇ ਚੱਲੇ, ਸ਼ਹੀਦੀਆਂ ਪਾਈਆਂ, ਔਰ ਗੁਰੂ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਆਪ ਕੁਰਬਾਨ ਕੀਤਾ, ਉਹਨਾਂ ਵੱਡਿਆਂ ਮਹਾਂਪੁਰਖਾਂ ਦਾ ਇਤਿਹਾਸ ਹੈ। ਤੋ ਫਰਜ਼ ਬਣਦਾ ਸਾਡਾ ਸਾਰਿਆਂ ਦਾ ਕਿ ਆਪਣੇ ਵੱਡਿਆਂ ਦੇ ਇਤਿਹਾਸ ਨੂੰ ਪੜ੍ਹੀਏ, ਸੁਣੀਏ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਨ, ਆਪਣੇ ਬਾਬਿਆਂ ਦੀਆਂ, ਬਜ਼ੁਰਗਾਂ ਦੀਆਂ, ਵੱਡਿਆਂ ਦੀਆਂ ਕਥਾ ਕਹਾਣੀਆਂ ਪੁੱਤਰਾਂ 'ਚੋਂ ਜਿਹੜੇ ਸ੍ਰੇਸ਼ਟ ਪੁੱਤਰ ਨੇ ਉਹ ਕਰਿਆ ਕਰਦੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਇਕੱਠੇ ਹੋਏ ਗਮਨ ਤਬ ਕੀ ਨਾ,
ਸਿੰਘਾਂ ਨੇ ਰਾਤ ਦਾ ਸਮਾਂ ਸੀ, ਤਿਆਰੀ ਕੀਤੀ ਵੀ ਚਲੋ ਹੱਲਾ ਕਰੀਏ ਤੇ ਜਾ ਕੇ ਲਾਗਲੇ ਕਿਸੇ ਪਿੰਡ 'ਚੋਂ ਸ਼ੇਰ ਪੰਜਾ ਮਾਰ ਕੇ ਲਿਆਈਏ, ਰਸਤਾ ਬਸਤਾ ਲਿਆਈਏ ਲੰਗਰ ਪਾਣੀ ਵਾਸਤੇ। ਤਾਂ ਇਹ ਵਿਚਾਰ ਕਰਕੇ ਸਿੰਘ ਕੁਝ ਇਕੱਠੇ ਹੋਏ ਤੇ ਚੱਲ ਪਏ।
ਅੰਨ ਲੈਣ ਕੋ ਜਿੱਤ ਦੇ ਸਕੀ ਚੀਨਾ।
ਜਿਹੜੇ ਰਸਤਿਓਂ ਪਹਿਲਾਂ ਵੀ ਦੋ ਚਾਰ ਵਾਰੀ ਸਿੰਘ ਜਾ ਕੇ ਆਏ ਸਨ, ਇਸ ਕਰਕੇ ਸਿੰਘ ਉਸ ਰਸਤੇ ਦੇ ਭੇਤੀ ਸੀ। ਉਸੇ ਰਸਤਿਓਂ ਸਿੰਘ ਅੰਨ ਲੈਣ ਵਾਸਤੇ, ਰਾਸ਼ਨ ਲੈਣ ਵਾਸਤੇ ਚੱਲ ਪਏ।
ਦੂਰ ਗਏ ਜਬ ਚੱਲ ਕਰ ਸੋ।
ਕਹਿੰਦੇ ਉਸ ਰਸਤਿਓਂ ਲੰਘ ਕੇ ਜਦੋਂ ਸਿੰਘ ਵਾਹਵਾ ਦੂਰ ਤੱਕ ਚਲੇ ਗਏ, ਕਿਉਂਕਿ ਤੁਰਕਾਂ ਨੇ ਸੋਚਿਆ ਸੀ, ਵਿਚਾਰ ਕੀਤੀ ਸੀ ਕਿ ਜਦੋਂ ਆਪਣੇ ਕਿਲ੍ਹੇ ਤੋਂ, ਆਨੰਦਪੁਰ ਸਾਹਿਬ ਤੋਂ ਸਿੰਘ ਵਾਹਵਾ ਦੂਰ ਆ ਜਾਣਗੇ ਫਿਰ ਉਹਨਾਂ ਨੂੰ ਘੇਰ ਕੇ ਮਾਰਾਂਗੇ, ਕਿਉਂਕਿ ਜੇ ਨੇੜੇ ਜਾ ਕੇ ਮਾਰਿਆ ਤੇ ਫਿਰ ਉਹ ਹੱਲਾ ਕਰਕੇ ਵਾਪਸ ਕਿਲ੍ਹੇ 'ਚ ਵੜ ਸਕਦੇ ਹੈ। ਤਾਂ ਉਹਨਾਂ ਨੇ ਪੂਰੀ ਵਿਉਂਤਬੰਦੀ ਤੁਰਕਾਂ ਨੇ ਬਣਾਈ ਹੋਈ ਸੀ। ਤੋ ਸਿੰਘ ਬਹੁਤ ਦੂਰ ਤੱਕ ਅੱਗੇ ਤੱਕ ਚਲੇ ਗਏ।
ਗ੍ਰਾਮ ਜਹਾਂ ਜਾਣਤ ਥੇ ਜੋ।
ਜਿਹੜਾ ਪਿੰਡ ਸਿੰਘ ਜਾਣਦੇ ਸਨ, ਜਿਸ ਪਿੰਡ ਬਾਰੇ, ਨਗਰ ਬਾਰੇ, ਜਿਸ ਪਿੰਡ 'ਚੋਂ ਖਾਲਸੇ ਨੇ ਰਸਤ ਬਸਤ ਲੈ ਕੇ ਜਾਣੀ ਸੀ ਲੰਗਰ ਪਾਣੀ ਵਾਸਤੇ, ਉਸ ਪਿੰਡ ਦੇ ਨੇੜੇ ਜਾ ਪਹੁੰਚੇ ਹਨ।
ਤੁਰਕਨ ਕੇ ਨਰ ਹੇਰ ਸਿਧਾਈ।
ਹੁਣ ਉੱਥੇ ਜਿਹੜੇ ਤੁਰਕਾਂ ਦੇ ਸਿਪਾਹੀ ਜਸੂਸ ਖੜੇ ਸੀ, ਸੂਹੇ ਖੜੇ ਸੀ, ਉਹਨਾਂ ਵੇਖਿਆ ਵੀ ਸਿੰਘ ਵਾਹਵਾ ਦੂਰ ਤੱਕ ਇਸ ਪਿੰਡ ਤੱਕ ਆ ਪਹੁੰਚੇ ਹਨ।
ਗਏ ਸਿੰਘ ਜਿਤ ਕੋ ਸੁਭਤਾਈ।
ਉਹਨਾਂ ਨੇ ਸਾਰੀ ਗੱਲਬਾਤ ਦਾ ਨਿਰਣਾ ਕਰ ਲਿਆ ਵੀ ਸਿੰਘ ਕਿੰਨੇ ਨੇ, ਕਿੰਨੀ ਗਿਣਤੀ ਵਿੱਚ ਨੇ, ਕੀ ਆ ਉਹਨਾਂ ਦੇ ਕੋਲ ਤੇ ਕਿਹੜੇ ਪਾਸੇ ਕਿਹੜੇ ਨਗਰ ਕੋਲ ਗਏ ਹਨ।
ਚੜੀ ਚਮੂ ਪਾਰੀ ਤਤਕਾਲਾ।
ਉਹਨਾਂ ਜਸੂਸਾਂ ਨੇ ਜਾ ਕੇ ਫੌਜ ਨੂੰ ਦੱਸਿਆ, ਤੁਰਕਾਂ ਦੀ ਜਿੰਨੀ ਫੌਜ ਉੱਥੇ ਲਾਈ ਹੋਈ ਸੀ, ਹਜ਼ਾਰਾਂ ਦੀ ਗਿਣਤੀ ਵਿੱਚ ਉਹ ਇਕੱਠੇ ਹੋ ਕੇ ਉਹਨਾਂ ਨੇ ਖਾਲਸੇ ਨੂੰ ਘੇਰਨ ਲਈ, ਸਿੰਘਾਂ ਨੂੰ ਘੇਰਨ ਲਈ ਹੱਲਾ ਬੋਲ ਦਿੱਤਾ।
ਘਾਟਾ ਰੋਕਿਓ ਜਾਏ ਬਿਸਾਲਾ।
ਉਹ ਜਿਹੜਾ ਘਾਟਾ ਸੀ, ਘਾਟਾ ਉਹਨੂੰ ਕਹਿੰਦੇ ਆ ਵੀ ਦੋ ਪਹਾੜਾਂ ਦੇ ਵਿਚਕਾਰ ਜਿਹੜਾ ਰਸਤਾ ਹੁੰਦਾ ਨਾ ਲੰਘਣ ਦਾ, ਵੀ ਸੱਜੇ ਖੱਬੇ ਦੋਵੇਂ ਪਾਸੇ ਪਹਾੜ ਹੋਵਣ ਤੇ ਵਿੱਚੋਂ ਜਿਹੜਾ ਰਸਤਾ ਲੰਘਦਾ ਉਹਨੂੰ ਘਾਟਾ ਬੋਲਦੇ ਆ। ਉਹ ਇੱਕ ਘਾਟਾ ਸੀ ਜਿੱਥੋਂ ਸਿੰਘ ਲੰਘ ਕੇ ਗਏ ਸੀ, ਦੋ ਪਹਾੜਾਂ ਦੇ ਵਿੱਚੋਂ ਰਸਤਾ ਸੀ। ਇਹਨਾਂ ਨੇ ਉਹ ਘਾਟਾ, ਉਹ ਰਸਤਾ ਰੋਕਿਆ ਪੂਰੀ ਵਿਉਂਤਬੰਦੀ ਨਾਲ ਵੀ ਇੱਥੋਂ ਹੁਣ ਕਿੱਥੇ ਜਾਣਗੇ, ਪਿੱਛੇ ਜਾਣਗੇ ਤਾਂ ਵੀ ਮਰਨਗੇ, ਅੱਗੇ ਆਉਣਗੇ ਤਾਂ ਵੀ ਮਰਨਗੇ, ਸੱਜੇ ਖੱਬੇ ਜਾ ਨਹੀਂ ਸੀ ਸਕਦੇ, ਸੱਜੇ ਪਾਸੇ ਵੀ ਪਹਾੜ ਹੈ, ਖੱਬੇ ਪਾਸੇ ਵੀ ਪਹਾੜ ਹੈ, ਰਸਤਾ ਇੱਕੋ ਹੀ ਸੀ। ਉਸ ਜਗ੍ਹਾ ਤੇ ਘਾਟਾ ਆ ਕੇ ਤੁਰਕਾਂ ਨੇ ਰੋਕ ਲਿਆ।
ਲੈ ਕਰ ਅੰਨ ਹਟੇ ਮਗ ਤਾਹੀ।
ਉਧਰੋਂ ਜਦੋਂ ਸਿੰਘ ਰਾਸ਼ਨ ਪਾਣੀ ਲੈ ਕੇ ਉਸ ਨਗਰ ਵਿੱਚੋਂ ਪੰਡਾਂ ਬੰਨ੍ਹ ਕੇ ਵਾਪਸ ਮੁੜੇ,
ਭਇਓ ਭੇੜ ਭਾਰੀ ਪਟ ਜਾਹੀ।
ਕਹਿੰਦੇ ਉਸੇ ਘਾਟੇ ਦੇ ਵਿੱਚ ਤੁਰਕ ਖੜੇ ਸੀ, ਉਹਨਾਂ ਨੇ ਅੱਗੋਂ ਰਾਹ ਰੋਕ ਲਿਆ ਤੇ ਭੇੜ ਸ਼ੁਰੂ ਹੋ ਗਿਆ। ਸਿੰਘਾਂ ਨੂੰ ਪਤਾ ਵੀ ਨਹੀਂ ਸੀ ਵੀ ਸਾਡਾ ਅੱਗੋਂ ਰਸਤਾ ਰੁਕ ਗਿਆ। ਏਦਾਂ ਅਚਾਨਕ ਹੀ ਲੜਾਈ ਸ਼ੁਰੂ ਹੋ ਗਈ, ਜੰਗ ਭੇੜ ਸ਼ੁਰੂ ਹੋ ਗਿਆ।
ਜਬ ਦੋਏ ਦਿਸਨ ਪਿਖੇ ਰਿਪ ਆਈ।
ਜਦੋਂ ਦੋਹਾਂ ਪਾਸਿਓਂ ਦੁਸ਼ਮਣਾਂ ਨੂੰ ਆਉਂਦਿਆਂ ਵੇਖਿਆ, ਪਿੱਛੋਂ ਵੀ ਆ ਗਏ ਤੁਰਕ, ਅਗਲੇ ਪਾਸਿਓਂ ਵੀ ਤੁਰਕਾਂ ਨੇ ਆ ਕੇ ਹੱਲਾ ਬੋਲ ਦਿੱਤਾ। ਜਦੋਂ ਖਾਲਸੇ ਨੇ ਦੋਹਾਂ ਪਾਸਿਓਂ ਤੁਰਕਾਂ ਨੂੰ ਆਉਂਦਿਆਂ ਵੇਖਿਆ,
ਬਣੇ ਸੁਚੇਤ ਸੂਰ ਸਮੁਦਾਈ।
ਸੂਰਮੇ ਸਨ, ਸਿੰਘ ਸਨ, ਸਾਰੇ ਸੁਚੇਤ ਹੋ ਗਏ, ਸਾਵਧਾਨ ਹੋ ਗਏ ਲੜਨ ਵਾਸਤੇ।
ਛੋਟੀ ਬਰਿੰਦ ਤਵ ਜਵਲਾ ਜਵਾਲਾ ਬਮਨੀ।
ਜਵਾਲਾ ਬਮਨੀ ਕਹਿੰਦੇ ਆ ਬੰਦੂਕਾਂ ਨੂੰ, ਕਹਿੰਦੇ ਇੱਕਦਮ ਪਹਿਲਾਂ ਬੰਦੂਕਾਂ ਚੱਲੀਆਂ, ਭਰੀਆਂ ਹੋਈਆਂ ਸੀ ਬੰਦੂਕਾਂ, ਇੱਕਦਮ ਗੋਲੀਆਂ ਦਾਗੀਆਂ, ਤੋੜੇ ਤੁਖਾਏ, ਪਲੀਤੇ ਤੁਖਾਏ ਹਨ।
ਗੋਲਕ ਬਰੂਦ ਭਰੀ ਅਰਦਮਨੀ।
ਕਹਿੰਦੇ ਗੋਲੀਆਂ ਤੇ ਬਰੂਦ ਭਰ ਕੇ ਰੱਖੀਆਂ ਹੋਈਆਂ ਸੀ ਬੰਦੂਕਾਂ ਵਿੱਚ, ਇਕਦਮ ਉਹਨਾਂ ਦੇ ਚੱਲਣ ਦੀ ਆਵਾਜ਼ ਆਈ ਕੜਾਕ ਦੇ ਕੇ।
ਸਿਰ ਤੇ ਪੋਟ ਉਤਾਰੀ ਸਭ।
ਜਿਹੜੇ ਸਿੰਘਾਂ ਨੇ ਸਿਰਾਂ ਤੇ ਪੰਡਾਂ ਚੁੱਕੀਆਂ ਸੀ ਰਾਸ਼ਨ ਪਾਣੀ ਦੀਆਂ, ਉਹਨਾਂ ਵੇਖਿਆ ਵੀ ਹੁਣ ਲੜਨਾ ਪੈਣਾ, ਵੀ ਜੇ ਰਾਸ਼ਨ ਸਾਂਭਿਆ ਤੇ ਜਾਨ ਨਹੀਂ ਬਚਣੀ, ਲੜਾਈ ਨਹੀਂ ਹੋਣੀ। ਤਾਂ ਉਹਨਾਂ ਸਿੰਘਾਂ ਨੇ ਰਾਸ਼ਨ ਦੀਆਂ ਜਿਹੜੀਆਂ ਪੰਡਾਂ ਸਿਰਾਂ ਤੇ ਚੁੱਕੀਆਂ ਉਹ ਚੁੱਕ ਕੇ ਪਾਸੇ ਰੱਖ ਦਿੱਤੀਆਂ।
ਸਤਰਨ ਸਮੁਖ ਸਿੰਘ ਭੇ ਤਬ।
ਪੰਡਾਂ ਲਾ ਕੇ ਸਿਰਾਂ ਤੋਂ ਥੱਲੇ ਰੱਖਤੀਆਂ ਸਿੰਘਾਂ ਨੇ ਤੇ ਤਲਵਾਰਾਂ ਧੂਲੀਆਂ ਮਿਆਨਾਂ ਚੋਂ, ਤੀਰ ਕਮਾਨ ਕੱਢ ਲਏ, ਔਰ ਵੈਰੀਆਂ ਦੇ ਨਾਲ ਲੜਨਾ ਸ਼ੁਰੂ ਕਰ ਦਿੱਤਾ।
ਸ਼ੋਰਤ ਭੰਗਨ ਕੋ ਤਤਕਾਲੇ,
ਪਾਤਕਾਲ ਜਿਨ੍ਹਾਂ ਸਿੰਘਾਂ ਦੇ ਕਮਰ ਕੱਸੇ ਬੰਦੂਕਾਂ ਸੀ, ਛੋਟੇ ਤਮੰਚੇ ਭਰੇ ਹੋਏ ਸੀ ਗੋਲੀਆਂ ਨਾਲ, ਉਹ ਗੋਲੀਆਂ ਇਕਦਮ ਖਾਲਸੇ ਨੇ ਦਾਗ ਦਿੱਤੀਆਂ ਵੈਰੀ ਨੂੰ ਰੋਕਣ ਲਈ।
ਆਗੇ ਭਾਈ ਖੜਗ ਗਹਿ ਢਾਲੇ,
ਜਦੋਂ ਬੰਦੂਕਾਂ ਦੀਆਂ ਗੋਲੀਆਂ, ਕਿਉਂਕਿ ਕਿਹੜਾ ਕੋਈ ਇੰਨਾ ਬਰੂਦ ਸਿੱਕਾ ਲੈ ਕੇ ਗਏ ਸੀ, ਸਿੰਘ ਥੋੜੇ ਜਿਹੇ ਬੇਪਰਵਾਹ ਹੋ ਗਏ, ਲਾਪਰਵਾਹ ਹੋ ਗਏ ਵੀ ਸਾਨੂੰ ਕਿਹੜਾ ਕਿਸੇ ਨੇ ਰੋਕਣਾ, ਅੱਗੇ ਵੀ ਦੋ ਚਾਰ ਵਾਰੀ ਆਏ ਆ। ਤੋ ਇਸ ਕਰਕੇ ਸਿੰਘ ਵੀ ਥੋੜੇ ਜਿਹੇ ਦੁਸ਼ਮਣ ਨੂੰ ਕਮਜ਼ੋਰ ਸਮਝਣ ਲੱਗ ਪਏ ਸੀ। ਰਣਨੀਤੀ ਇਹ ਹੁੰਦੀ ਹੈ, ਸਿਆਣਿਆਂ ਦੀ ਕਹਾਵਤ ਹੈ ਚਣਕਿਆ ਦੀ, ਕਿ ਜੇ ਤੁਸੀਂ ਹਿਰਨ ਮਾਰਨ ਜਾਣਾ ਨਾ, ਸ਼ਿਕਾਰ ਖੇਡਣ ਹਿਰਨ ਦਾ, ਤਿਆਰੀ ਕਰਕੇ ਜਾਓ ਵੀ ਬੱਬਰ ਸ਼ੇਰ ਨੂੰ ਮਾਰਨ, ਕਿਉਂਕਿ ਹੋ ਸਕਦਾ ਹਿਰਨ ਮਾਰਦੇ ਅੱਗੇ ਕਿਸੇ ਸ਼ੇਰ ਦਾ ਟਾਕਰਾ ਹੋ ਜਾਏ। ਇਸ ਕਰਕੇ ਤਿਆਰੀ ਉੱਦਾਂ ਦੀ ਕਰਨੀ ਚਾਹੀਏ। ਤੋ ਸਿੰਘ ਥੋੜ੍ਹੇ ਜਿਹੇ ਇੱਥੇ ਲਾਪਰਵਾਹੀ ਕਰ ਗਏ ਵੀ ਪਹਿਲਾਂ ਵੀ ਪੰਜ ਚਾਰ ਵਾਰੀ ਆਏ ਹਾਂ, ਤੁਰਕ ਕਿਹੜਾ ਸਾਨੂੰ ਰੋਕ ਸਕਦੇ ਹੈ, ਇਹਨਾਂ ਨੂੰ ਪਤਾ ਹੀ ਨਹੀਂ ਇਸ ਰਸਤੇ ਦਾ। ਪਰ ਇਸ ਵੇਰੀ ਰੋਕ ਲਿਆ ਉਹਨਾਂ ਨੂੰ ਖਾਲਸੇ ਨੂੰ। ਤਾਂ ਸਿੰਘ ਉਸ ਵੇਲੇ ਜਿਹੜੀਆਂ ਬੰਦੂਕਾਂ ਸੀ ਗੋਲੀਆਂ ਦਾਗਤੀਆਂ, ਹੁਣ ਤਲਵਾਰਾਂ ਤੇ ਢਾਲਾਂ ਜਿਹੜੀਆਂ ਸੀ ਸਿੰਘਾਂ ਕੋਲ ਰਹਿ ਗਈਆਂ, ਉਹ ਲੈ ਕੇ ਲੜਨ ਲੱਗੇ।
ਹਰੇ ਰੋਕ ਸਤਰੂ ਜਹਿ ਕਾਟੇ,
ਔਰ ਉਹ ਜਿਹੜਾ ਘਾਟਾ ਸੀ ਰਸਤਾ, ਜਿਹੜਾ ਰਸਤਾ ਤੁਰਕਾਂ ਨੇ ਰੋਕਿਆ ਹੋਇਆ ਸੀ, ਉਸੇ ਰਸਤੇ ਦੇ ਉੱਤੇ ਖਾਲਸਾ ਤੁਰਕਾਂ ਨਾਲ ਲੜ ਰਿਹਾ।
ਤਹਿ ਲਓ ਪਹੁੰਚ ਬੋਲ ਬਹੁ ਡਾਟੇ,
ਇਹਦੇ ਕੋਲ ਆ ਕੇ ਡਾਟ ਡਾਟ ਕੇ ਇੱਕ ਦੂਜੇ ਨੂੰ ਤਾੜ ਤਾੜ ਕੇ ਮਾਰਦੇ ਹਨ।
ਨਿਗਸਨ ਜਤਨ ਬਿਲੋਕ ਵਿਚਾਰੀ,
ਫਿਰ ਸਿੰਘਾਂ ਨੇ ਵੇਖਿਆ ਵਿਚਾਰ ਕੀਤੀ,
ਨਹਿ ਪ੍ਰਾਪਤ ਕਿਆ ਕਰਹਿ ਵਿਚਾਰੀ,
ਕਹਿੰਦੇ ਹੁਣ ਕੋਈ ਯਤਨ ਨਹੀਂ ਪਿਆ ਚੱਲਦਾ ਵੀ ਇੱਥੋਂ ਨਿਕਲਣ ਵਾਸਤੇ ਕੀ ਕਰੀਏ, ਕਿਵੇਂ ਬਾਹਰ ਜਾਈਏ।
ਆਪਸ ਵਿਖੇ ਕਹਿਣ ਤਬ ਲਾਗੀ,
ਸਿੰਘ ਆਪਸ ਵਿੱਚ ਫਿਰ ਗੱਲਾਂ ਕਰਦੇ ਵਿਚਾਰ ਕਰਦੇ ਹਨ।
ਸਿੰਘੋ ਸੁਣੋ ਬਚਤ ਨਹਿ ਭਾਗੀ,
ਕਹਿਣ ਲੱਗੇ ਸਿੰਘੋ ਸੁਣੋ, ਹੁਣ ਭੱਜਿਆ ਬਚਾ ਨਹੀਂ ਹੋਣਾ, ਕਿਉਂਕਿ ਵੇਖ ਲਿਆ ਵੀ ਇੱਥੋਂ ਆਪਾਂ ਨਿਕਲ ਤਾਂ ਸਕਦੇ ਨਹੀਂ ਵੈਰੀ ਨੂੰ ਚੀਰ ਕੇ, ਦੁਸ਼ਮਣ ਦੀ ਗਿਣਤੀ ਬਹੁਤ ਜ਼ਿਆਦਾ, ਪਿੱਛੇ ਵੀ ਨੇ ਅੱਗੇ ਵੀ ਨੇ, ਵੀ ਇੱਥੋਂ ਆਪਾਂ ਨਿਕਲ ਕੇ ਭੱਜ ਕੇ ਬਚ ਨਹੀਂ ਸਕਦੇ।
ਜੇ ਅਬ ਮਿਲ ਹੈ ਤਉ ਨਹਿ ਚੋਰ ਹੈ,
ਜੇ ਹੁਣ ਆਪਾਂ ਇਹਨਾਂ ਨਾਲ ਮਿਲਾਂਗੇ, ਯਾਨੀ ਕਿ ਇਹਨਾਂ ਨਾਲ ਅੱਗੇ ਹੋ ਕੇ ਲੜਾਂਗੇ, ਤਾਂ ਵੀ ਇਹਨਾਂ ਨੇ ਸਾਨੂੰ ਨਹੀਂ ਛੱਡਣਾ।
ਮਾਰਨ ਮਰਨ ਹਮੂ ਸਨ ਲੋਰ ਹੈ,
ਕਿਉਂਕਿ ਇਹ ਸਾਨੂੰ ਮਾਰਨਾ ਚਾਹੁੰਦੇ ਆ, ਮਾਰਨ ਮਰਨ ਤੇ ਤੁਲੇ ਹੋਏ ਹਨ।
ਜਾਂ ਤੇ ਪ੍ਰਾਣ ਦੇ ਨਹੀਂ ਬਣੇ,
ਇਸ ਕਰਕੇ ਖਾਲਸਾ ਜੀ ਹੁਣ ਤਾਂ ਪ੍ਰਾਣ ਦੇਣੇ ਹੀ ਬਣਦੇ ਹਨ, ਹੁਣ ਤਾਂ ਸ਼ਹੀਦੀ ਪਾਣੀ ਬਣਦੀ ਹੈ।
ਧਰਮ ਗਏ ਕਿਆ ਜੀਵ ਉਹ ਕਨੇ,
ਜੇ ਨਾ ਤੁਰਕਾਂ ਨੇ ਸਾਨੂੰ ਜਿਉਂਦਿਆਂ ਨੂੰ ਫੜ ਲਿਆ, ਫੜ ਕੇ ਪਤਾ ਨਹੀਂ ਸਾਡੇ ਨਾਲ ਕੀ ਕਰਨ, ਜਿਵੇਂ ਇੱਕ ਸਿੰਘ ਪਹਿਲਾਂ ਫੜਿਆ ਸੀ, ਜਬਰੀ ਉਹਦੇ ਕੇਸ ਕਤਲ ਕੀਤੇ, ਉਹਦੀ ਸੁੰਨਤ ਕੀਤੀ, ਕਹਿੰਦੇ ਜੇ ਫੜੇ ਗਏ ਤੇ ਪਤਾ ਨਹੀਂ ਸਾਡੇ ਨਾਲ ਕੀ ਕਰਨਗੇ।
ਦੋਨੋ ਲੋਕ ਨਹੀਂ ਅਬ ਖੋਵੋ,
ਤਾਂ ਆਪਣਾ ਧਰਮ ਬਚਾਉਣ ਲਈ ਲੜੋ ਤੇ ਲੜ ਕੇ ਸ਼ਹੀਦੀ ਪਾਓ, ਤੇ ਲੜਨ ਤੋਂ ਪਹਿਲਾਂ, ਮਰਨ ਤੋਂ ਪਹਿਲਾਂ ਇਹ ਮਨ ਚ ਠਾਣ ਕੇ ਮਰੋ ਕਿ ਜਦੋਂ ਤੁਸੀਂ ਮਰਨਾ ਘੱਟੋ ਘੱਟ ਦਸ ਦਸ ਵੀਹ ਵੀਹ ਤੁਰਕ ਮਾਰ ਕੇ ਮਰਨਾ, ਏਦਾਂ ਨਹੀਂ ਮਰਨਾ। ਕਹਿੰਦੇ ਆਪਣਾ ਧਰਮ ਬਚਾ ਲਵਾਂਗੇ ਤਾਂ ਸਾਡੇ ਦੋਵੇਂ ਜਹਾਨ ਸਫਲ ਹੋ ਜਾਣਗੇ, ਦੋਵੇਂ ਲੋਕ ਸਫਲ ਹੋ ਜਾਣਗੇ। ਜੇ ਇਹਨਾਂ ਨੇ ਸਾਨੂੰ ਜਿਉਂਦਿਆਂ ਨੂੰ ਕਾਬੂ ਕਰ ਲਿਆ, ਫੜ ਲਿਆ, ਫਿਰ ਸਾਡੇ ਦੋਵੇਂ ਜਹਾਨ ਜਾਂਦੇ ਰਹਿਣਗੇ, ਇਹ ਲੋਕ ਵੀ ਤੇ ਪਰਲੋਕ ਵੀ।
ਮਰਨ ਸਮੇਂ ਗੀ ਦੀਨ ਹੈ ਹੋਵੋ,
ਹੁਣ ਮਰਨ ਦਾ ਸਮਾਂ ਆ ਪੁੱਜਾ ਹੈ ਸਿੰਘੋ, ਹੁਣ ਮੌਤ ਆ ਪਹੁੰਚੀ ਹੈ, ਹੁਣ ਹੱਸ ਕੇ ਮੌਤ ਰੂਪੀ ਲਾੜੀ ਵਿਆਹੀਏ, ਹੁਣ ਗੀਦੀ ਨਹੀਂ ਹੋਣਾ, ਕਾਇਰ ਬਣ ਕੇ ਨਹੀਂ ਮਰਨਾ।
ਸਨਮੁਖ ਗਮਨੋ ਜਹਿਰੀ ਪਕਾਟੇ,
ਸਨਮੁਖ ਹੋ ਕੇ ਅੱਗੇ ਚੱਲੀਏ, ਜਿੱਥੇ ਦੁਸ਼ਮਣ ਰਸਤਾ ਰੋਕੀ ਖੜਾ, ਘਾਟਾ ਰੋਕ ਕੇ ਖੜਾ, ਹੁਣ ਉੱਥੇ ਜਾ ਕੇ ਮੂਹਰੇ ਹੋ ਕੇ ਲੜੀਏ।
ਕਾਟੋ ਖੜਗਨ ਤੇ ਅਧ ਵਾਟੇ,
ਔਰ ਤਲਵਾਰਾਂ ਨਾਲ ਇਹਨਾਂ ਮਲੇਛਾਂ ਨੂੰ ਅੱਧ ਵਿੱਚੋਂ ਕੱਟ ਸੁੱਟੋ, ਵੱਢ ਸੁੱਟੋ। ਅਧ ਵਾਟੇ ਦਾ ਮਤਲਬ ਹੁੰਦਾ ਵੀ ਅੱਧ ਵਿੱਚੋਂ, ਤਲਵਾਰਾਂ ਨਾਲ ਇਹਨਾਂ ਦੇ ਟੁਕੜੇ ਕਰਕੇ ਟੋਟੇ ਕਰਕੇ ਸੁੱਟ ਦਿਓ।
ਘਟ ਮਹਿ ਪ੍ਰਾਣ ਰਹੇ ਥਿਰ ਜਾਵਦ।
ਜਦੋਂ ਤਾਈ ਇਸ ਸਰੀਰ ਵਿੱਚ ਇਸ ਕਾਇਆ ਵਿੱਚ ਪ੍ਰਾਣ ਚੱਲਦੇ ਹਨ,
ਬਾਹੋ ਤਰਵਾਰਨ ਕੋ ਤਾਵਦ,
ਉਦੋਂ ਤੱਕ ਆਪਣੀ ਤਲਵਾਰ ਨੂੰ ਵਾਹੁਣਾ, ਉਦੋਂ ਤੱਕ ਆਪਣੀ ਤਲਵਾਰ ਨੂੰ ਚਲਾਉਣਾ ਜਦੋਂ ਤੱਕ ਸਰੀਰ 'ਚ ਪ੍ਰਾਣ ਤੇ ਸਾਹ ਚੱਲਦੇ ਹੈ। ਜਦੋਂ ਪ੍ਰਾਣ ਛੁੱਟਣ ਉਦੋਂ ਤਲਵਾਰ ਹੱਥੋਂ ਡਿੱਗੇ, ਉਹਦੇ ਤੋਂ ਪਹਿਲਾਂ ਨਹੀਂ। ਜਦੋਂ ਤੱਕ ਘੱਟ 'ਚ ਸਾਹ ਚੱਲਦੇ ਨੇ ਤਲਵਾਰ ਉਦੋਂ ਤੱਕ ਚੱਲਦੀ ਰਹੇ।
ਸ਼੍ਰੀ ਕਲਗੀ ਧਰ ਸਿਮਰਤ ਮਰਹੋ।
ਸਤਿਗੁਰੂ ਕਲਗੀ ਧਰ ਜੀ ਨੂੰ ਸਿਮਰ ਕੇ ਮਰੋ, ਸਤਿਗੁਰਾਂ ਨੂੰ ਯਾਦ ਕਰਕੇ ਗੁਰੂ ਗੁਰੂ ਜਪ ਕੇ ਸ਼ਹੀਦੀ ਪਾਵੋ।
ਜਨਮ ਮਰਨ ਪਵ ਜਲ ਤੇ ਤਰਹੋ।
ਜਦੋਂ ਜੰਗ ਦੇ ਮੈਦਾਨ ਵਿੱਚ ਗੁਰੂ ਗੁਰੂ ਸਿਮਰ ਕੇ ਸ਼ਹੀਦੀ ਪਾਵੋਗੇ ਤਾਂ ਜਨਮ ਮਰਨ ਦੋਨਾਂ ਤੋਂ ਰਹਿਤ ਹੋ ਜਾਓਗੇ, ਔਰ ਇਸ ਪਵ ਜਲ ਤੋਂ, ਇਹ ਸੰਸਾਰ ਸਮੁੰਦਰ ਤੋਂ ਸਤਿਗੁਰੂ ਕਲਗੀਧਰ ਜੀ ਪਾਰ ਉਤਾਰਨਗੇ।
ਇਮ ਕਹਿ ਕਰ ਵਾਰਨ ਕਰ ਨੰਗੇ।
ਇਹ ਵਿਚਾਰ ਕਰਕੇ ਜਿੰਨੇ ਸਿੰਘ ਸਨ ਆਪਣੀਆਂ ਤਲਵਾਰਾਂ ਮਿਆਨਾਂ ਚੋਂ ਧੋ ਲਈਆਂ ਹਨ, ਤਲਵਾਰਾਂ ਸੂਤ ਲਈਆਂ ਹਨ ਖਾਲਸੇ ਨੇ।
ਸੋਧਿਤ ਸੁਰਮਤ ਬਹੁ ਦੁਰਬਲ ਅੰਗੀ।
ਹਾਲਾਂਕਿ ਭੁੱਖੇ ਸੀ ਕਈ ਦਿਨਾਂ ਦੇ, ਸਰੀਰ ਦੁਰਬਲ ਸਾ, ਸਰੀਰ ਕਮਜ਼ੋਰ ਸਨ, ਪਰ ਜਦੋਂ ਲੜਨ ਵਾਸਤੇ ਅੱਗੇ ਵਧਦੇ ਉਦੋਂ ਕਮਜ਼ੋਰੀ ਸਾਹਮਣੇ ਨਹੀਂ ਆਉਂਦੀ, ਉਦੋਂ ਸਰੀਰ ਦੀ ਦੁਰਬਲਤਾ ਨਜ਼ਰ ਨਹੀਂ ਆਉਂਦੀ। ਕਹਿੰਦੇ ਹੱਡਾਂ ਦੀਆਂ ਮੁੱਠਾਂ ਬਣੇ ਹੋਏ ਨੇ ਸਿੰਘ ਭੁੱਖ ਨਾਲ, ਪਰ ਲੜਨ ਵਾਸਤੇ ਹਾਲੇ ਵੀ ਤਿਆਰ ਬਰ ਤਿਆਰ ਹਨ।
ਗੁਰ ਕੋ ਪ੍ਰੇਮ ਅਧਿਕ ਬਲ ਭਰਿਓ।
ਸਤਿਗੁਰੂ ਜੀ ਦਾ ਪਰਮ ਪ੍ਰੇਮ ਹਿਰਦੇ ਵਿੱਚ ਹੈ ਸਿੰਘਾਂ ਦੇ, ਉਸ ਪ੍ਰੇਮ ਨੇ ਉਹਨਾਂ ਦੇ ਸਰੀਰਾਂ ਵਿੱਚ ਬਲ ਭਰ ਕੇ ਰੱਖ ਦਿੱਤਾ, ਖਾਲਸੇ ਨੂੰ ਬਲਵਾਨ ਬਣਾ ਕੇ ਰੱਖ ਦਿੱਤਾ ਹੈ।
ਭੀੜੇ ਭੇੜ ਪਟ ਸੰਗਰ ਕਰਿਓ।
ਬੜਾ ਭਿਆਨਕ ਭੇੜ ਹੋਇਆ, ਬੜਾ ਭਿਆਨਕ ਸੰਗਰ ਖਾਲਸੇ ਨੇ ਲੜਿਆ।
ਕਹੇ ਇੱਕ ਦੋਏ ਕਹੇ ਤ੍ਰੈ ਅਰ ਚਾਰੇ।
ਇੱਕ ਇੱਕ ਸਿੰਘ ਨੇ, ਕਿਸੇ ਨੇ ਦੋ, ਕਿਸੇ ਨੇ ਤਿੰਨ, ਕਿਸੇ ਨੇ ਚਾਰ, ਕਿਸੇ ਨੇ ਛੇ, ਏਦਾਂ ਕਹਿੰਦੇ ਤੁਰਕਾਂ ਨੂੰ ਮਾਰਨਾ ਸ਼ੁਰੂ ਕੀਤਾ।
ਮਾਰ ਮਾਰ ਕਰ ਮਰੇ ਜੁਝਾਰੇ।
ਕਿਸੇ ਨੇ ਚਾਰਾਂ ਤੁਰਕਾਂ ਨੂੰ ਮਾਰਿਆ ਸ਼ਹੀਦੀ ਪਾ ਗਏ, ਕਿਸੇ ਨੇ ਅੱਠਾਂ ਨੂੰ ਮਾਰਿਆ ਸ਼ਹੀਦੀ ਪਾ ਗਏ। ਕਹਿੰਦਾ ਇਹ ਇਕੱਲਾ ਆਪ ਨਹੀਂ ਸਿੰਘ ਸ਼ਹੀਦ ਹੁੰਦਾ। ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਹੈ ਕਿ ਇੱਕ ਇੱਕ ਸਿੰਘ ਕਈਆਂ ਕਈਆਂ ਮਲੇਛਾਂ ਨੂੰ ਮਾਰ ਕੇ ਮਰਦਾ ਹੈ।
ਪੰਚ ਖਸ਼ਟ ਕੇ ਸਪਤ ਅਸ਼ਟ ਹਤ।
ਕਹਿੰਦੇ ਕਿਸੇ ਸਿੰਘ ਨੇ ਪੰਜ ਤੁਰਕ ਮਾਰੇ, ਕਿਸੇ ਨੇ ਛੇ, ਕਿਸੇ ਨੇ ਸੱਤ, ਕਿਸੇ ਨੇ ਅੱਠ, ਕਿਸੇ ਨੇ ਦਸ, ਕਿਸੇ ਨੇ ਬਾਰਾਂ, ਕਈ ਸਿੰਘ ਤੇ ਐਸੇ ਵੀ ਵੀਹ ਵੀਹ ਤੁਰਕਾਂ ਨੂੰ ਮਾਰ ਕੇ ਸ਼ਹੀਦ ਹੋਣ ਲੱਗੇ।
ਗਿਰੇ ਪ੍ਰਾਣ ਦੀ ਨੇਰਣ ਆਈ।
ਜਦੋਂ ਸਰੀਰ ਚੋਂ ਖੂਨ ਦਾ ਅਖੀਰਲਾ ਕਤਰਾ ਜ਼ਮੀਨ ਤੇ ਡਿੱਗ ਪੈਂਦਾ, ਸਰੀਰ ਚੋਂ ਅਖੀਰਲਾ ਸਵਾਸ ਛੁੱਟਦਾ, ਉਦੋਂ ਜੰਗ ਦੇ ਮੈਦਾਨ 'ਚ ਸਿੰਘ ਡਿੱਗਦੇ, ਨਹੀਂ ਤਾਂ ਅਖੀਰਲੇ ਸਾਹ ਤੱਕ ਲੜਦੇ ਹੀ ਰਹਿੰਦੇ। ਇੰਨਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀਰ ਰਸ ਖਾਲਸੇ ਪੰਥ ਵਿੱਚ ਭਰਿਆ ਹੋਇਆ।
ਤੁਰਕਾਂ ਚਮੂ ਹਜ਼ਾਰੋ ਤਾਈ।
ਸੈਂਕੜੇ ਤੁਰਕਾਂ ਨੂੰ ਜੰਗ ਦੇ ਮੈਦਾਨ 'ਚ ਖਾਲਸੇ ਨੇ ਮੌਤ ਦੇ ਘਾਟ ਉਤਾਰ ਕੇ ਰੱਖ ਦਿੱਤਾ ਲੜਦਿਆਂ ਲੜਦਿਆਂ।
ਥੋੜੇ ਸਿੰਘ ਕਹਾਂ ਬਣ ਆਈ।
ਹਾਲਾਂਕਿ ਥੋੜੇ ਜਿਹੇ ਸਿੰਘ ਸਨ ਮੁੱਠੀ ਭਰ, ਤੁਰਕ ਹਜ਼ਾਰਾਂ ਦੀ ਗਿਣਤੀ ਵਿੱਚ ਸਨ, ਪਰ ਥੋੜੇ ਸਿੰਘਾਂ ਨੇ ਵੀ ਬਹੁਤੇ ਤੁਰਕਾਂ ਨੂੰ ਮਾਰ ਮੁਕਾਇਆ। ਤੁਰਕ ਵੀ ਦੰਗ ਨੇ, ਹੈਰਾਨ ਨੇ ਵੀ ਮੁੱਠੀ ਭਰ ਸਿੰਘਾਂ ਨੇ ਸਾਡੇ ਸਾਡਾ ਕਿੱਡਾ ਵੱਡਾ ਨੁਕਸਾਨ ਕਰ ਦਿੱਤਾ, ਸਾਡੇ ਕਿੰਨੇ ਹੀ ਤੁਰਕ ਸਾਥੀ ਮਾਰ ਦਿੱਤੇ ਹਨ।
ਤੁਰਕ ਸੈਂਕੜੇ ਲੈ ਕਰ ਸੰਗ।
ਸੈਂਕੜੇ ਨਹੀਂ ਹਜ਼ਾਰਾਂ ਤੁਰਕਾਂ ਨੂੰ ਆਪਣੇ ਨਾਲ ਲੈ ਕੇ।
ਮਰੇ ਵੀਰ ਕਰ ਕੈ ਵੱਡ ਜੰਗ।
ਜੀ ਦੇ ਯੋਧੇ ਵੱਡਾ ਜੰਗ ਕਰਕੇ ਸ਼ਹੀਦ ਹੋਏ ਨੇ, ਇਕੱਲੇ ਨਹੀਂ ਮਰੇ, ਹਜ਼ਾਰਾਂ ਤੁਰਕਾਂ ਨੂੰ ਮਾਰ ਕੇ ਉਹਨਾਂ ਨੂੰ ਨਾਲ ਲੈ ਕੇ ਸ਼ਹੀਦ ਹੋਏ ਹਨ।
ਕਰੇ ਕਤਲ ਸਭ ਤੁਰਕਨ ਘੇਰਾ।
ਜਿੰਨੇ ਸਿੰਘ ਸਨ, ਹੁਣ ਤੁਰਕਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਭਾਵੇਂ ਸਿੰਘਾਂ ਨੇ ਬਹੁਤੇ ਤੁਰਕ ਮਾਰੇ ਪਰ ਉਹ ਫਿਰ ਵੀ ਗਿਣਤੀ 'ਚ ਵੱਧ ਸਨ। ਬਹੁਤ ਸਾਰੇ ਸਿੰਘ ਘੇਰ ਕੇ ਉਹਨਾਂ ਨੇ ਕਤਲ ਕਰ ਦਿੱਤੇ, ਸ਼ਹੀਦ ਕਰ ਦਿੱਤੇ।
ਤਹਿਤੇ ਹਟੇ ਮਾਰੇ ਕਰ ਫੇਰ,
ਕਹਿੰਦੇ ਉੱਥੋਂ ਜਿਹੜੇ ਸਿੰਘ ਥੋੜੇ ਬਹੁਤੇ ਅੱਗੇ ਨਿਕਲ ਕੇ ਆਏ ਉਹਨਾਂ ਨੂੰ ਵੀ ਘੇਰ ਕੇ ਤੁਰਕਾਂ ਨੇ ਮਾਰਿਆ।
ਇਤ ਸਤਿਗੁਰ ਕੋ ਸੁਧ ਨਹਿ ਪਾਈ।
ਇੱਧਰ ਸਤਿਗੁਰਾਂ ਤਾਂ ਹੀ ਖਬਰ ਹੀ ਨਹੀਂ ਸੀ, ਮਹਾਰਾਜ ਜੀ ਨੂੰ ਦੱਸਿਆ ਹੀ ਨਹੀਂ ਸੀ ਕਿਸੇ ਨੇ ਵੀ ਸਤਿਗੁਰੂ ਜੀ ਸਿੰਘ ਜਾ ਰਹੇ ਨੇ ਲੁੱਟਮਾਰ ਕਰਨ ਵਾਸਤੇ। ਸਤਿਗੁਰਾਂ ਕੋਲੋਂ ਆਗਿਆ ਨਹੀਂ ਸੀ ਲਈ, ਨਾ ਹੀ ਸਤਿਗੁਰਾਂ ਨੂੰ ਕਿਸੇ ਨੇ ਦੱਸਿਆ ਸੀ।
ਚੜ੍ਹੈ ਤਿਨੋ ਹਿਤ ਲੇਤ ਬਚਾਈ।
ਜੇ ਸਤਿਗੁਰਾਂ ਨੂੰ ਖਬਰ ਹੁੰਦੀ ਤਾਂ ਮਹਾਰਾਜ ਜੀ ਚੜ੍ਹਾਈ ਕਰਦੇ, ਫੌਜ ਲੈ ਕੇ ਉਹਨਾਂ ਨੂੰ ਵਿੱਚੋਂ ਕੱਢ ਕੇ ਲਿਆਉਂਦੇ ਘੇਰੇ ਚੋਂ। ਇਹ ਵੀ ਬੜੀ ਵੱਡੀ ਗਲਤੀ ਸੀ, ਕਿਉਂਕਿ ਡਿੱਗ ਡਿੱਗ ਕੇ ਹੀ ਸਵਾਰ ਹੋਈ ਦਾ ਕਹਾਵਤ ਹੈ, ਵੀ ਡਿੱਗ ਡਿੱਗ ਕੇ ਸਵਾਰ ਹੁੰਦਾ। ਤੋ ਇਹ ਵੀ ਸਿੰਘਾਂ ਦੀ ਇੱਕ ਟ੍ਰੇਨਿੰਗ ਸੀ ਵੀ ਜਦੋਂ ਵੀ ਕੋਈ ਹਮਲਾ ਕਰਨਾ ਤੇ ਆਪਣੇ ਕਮਾਂਡਰ ਕੋਲੋਂ ਆਗਿਆ ਲੈ ਕੇ ਜਾਣਾ ਚਾਹੀਦਾ ਸੀ, ਜਾਂ ਕਿਸੇ ਮੁਖੀ ਸਿੰਘ ਨੂੰ ਪੁੱਛਣਾ ਚਾਹੀਦਾ ਸੀ, ਭਾਈ ਉਦੇ ਸਿੰਘ ਨੂੰ, ਜਾਂ ਭਾਈ ਸ਼ੇਰ ਸਿੰਘ ਨੂੰ, ਜਾਂ ਭਾਈ ਹੋਰ ਭਾਈ ਦਇਆ ਸਿੰਘ ਹੋਣਾ ਨੂੰ, ਜੇ ਗੁਰੂ ਸਾਹਿਬ ਨੂੰ ਨਹੀਂ ਪੁੱਛ ਸਕੇ। ਇਹ ਮੂੰਹ ਤਾਣੇ ਹੋ ਕੇ ਆਪ ਹੀ ਚੱਲ ਪਏ। ਜਦੋਂ ਕੋਈ ਵੀ ਮੂੰਹ ਤਾਣਾ ਹੋ ਕੇ ਚੱਲਦਾ ਤੇ ਫਿਰ ਉਹਨੂੰ ਮੂੰਹ ਦੀ ਮਾਰ ਖਾਣੀ ਪੈਂਦੀ। ਜਮਾਤ ਕਰਾਮਾਤ ਹੁੰਦੀ ਹੈ, ਜਦੋਂ ਇਕੱਲੇ ਦੁਕੱਲੇ ਸਾਰੇ ਕੋਈ ਵੱਖਰੀਆਂ ਵੱਖਰੀਆਂ ਡਫਲੀਆਂ ਵਜਾਉਣ ਲੱਗ ਪੈਣ ਫਿਰ ਕੋਈ ਵੀ ਘੇਰ ਕੇ ਮਾਰ ਸਕਦਾ। ਜੇ ਜਮਾਤ ਹੋਵੇ ਫਿਰ ਉਹਦੀ ਕਰਾਮਾਤ ਵਰਤਦੀ। ਜੇ ਦੱਸ ਕੇ ਆਏ ਹੁੰਦੇ ਤੇ ਪਿੱਛੋਂ ਸਿੰਘ ਹਮਲਾ ਕਰਦੇ, ਇਹਨਾਂ ਨੂੰ ਛੁਡਾ ਕੇ ਲਿਆਉਂਦੇ, ਸਤਿਗੁਰੂ ਜੀ ਫੌਜ ਭੇਜਦੇ। ਤੋ ਗੁਰੂ ਸਾਹਿਬ ਨੂੰ ਇਹਨਾਂ ਨੇ ਦੱਸਿਆ ਨਹੀਂ ਸੀ, ਨਾ ਹੀ ਕਿਸੇ ਮੁਖੀ ਸਿੰਘ ਕੋਲੋਂ ਆਗਿਆ ਲਈ ਸੀ।
ਪੁਨਰੁਕ ਗਏ ਨਾ ਮਾਰਗ ਪਾਇਓ।
ਕਹਿੰਦੇ ਫਿਰ ਬਾਕੀ ਸਿੰਘ ਉਹਨਾਂ ਦੀ ਮਦਦ ਲਈ ਜਾਂਦੇ ਕਿਵੇਂ, ਕਿਉਂਕਿ ਰਸਤਾ ਰੁਕਿਆ ਹੋਇਆ ਸੀ, ਤੁਰਕਾਂ ਨੇ ਰਾਹ ਰੋਕਿਆ ਹੋਇਆ ਸੀ, ਪਾਰਲੇ ਪਾਸੇ ਸਿੰਘ ਘਿਰੇ ਹੋਏ ਸਨ।
ਤੁਰਕਾਂ ਦਲ ਦੀਰਘ ਚੱਲ ਆਇਓ।
ਤੁਰਕਾਂ ਦਾ ਬਹੁਤ ਵੱਡਾ ਦਲ ਸੀ, ਦੁਸ਼ਮਣ ਦੀ ਫੌਜ ਬਹੁਤ ਜ਼ਿਆਦਾ ਗਿਣਤੀ ਵਿੱਚ ਸੀ, ਚੜ੍ਹ ਕੇ ਆਈ।
ਇਤ ਅਨੰਦਪੁਰ ਧਰਤ ਪ੍ਰਤੀਸ਼ਨ।
ਕਹਿੰਦੇ ਜਿਹੜੇ ਸਿੰਘ ਬਾਕੀ ਸਨ, ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਸੀ, ਉਹ ਉਡੀਕ ਕਰ ਰਹੇ ਆ ਵੀ ਸਾਡੇ ਸਾਥੀ ਗਏ, ਰਾਸ਼ਨ ਲੈ ਕੇ ਨਹੀਂ ਪਰਤੇ, ਵੀ ਅੱਗੇ ਤਾਂ ਇੰਨੇ ਚਿਰ ਨੂੰ ਪਰਤੋਂਦੇ ਆ ਜਾਂਦੇ ਆ, ਵੀ ਅੱਜ ਆਏ ਨਹੀਂ, ਵਾਪਸ ਪਰਤੇ ਨਹੀਂ। ਕਹਿੰਦੇ ਜਿਹੜੇ ਬਾਕੀ ਸਿੰਘ ਸੀ ਉਡੀਕਣ ਵਾਲੇ, ਉਹਨਾਂ ਨੂੰ ਫਿਕਰ ਪੈ ਗਿਆ।
ਨਹੀਂ ਆਏ ਤਬ ਕਰੇ ਨਿਰੀਖਣ।
ਜਦੋਂ ਨਹੀਂ ਆਏ ਸਿੰਘ ਵਾਪਸ ਤੇ ਫਿਰ ਉਹ ਨਿਰੀਖਣ ਕਰਨ ਲੱਗੇ, ਪੜਤਾਲ ਕਰਨ ਲੱਗੇ ਵੀ ਕਿਉਂ ਨਹੀਂ ਆਏ।
ਹੋਏ ਨਿਰਾਸ਼ ਗੁਰ ਕੇ ਟਿਗ ਗਏ।
ਉਹਨਾਂ ਨੇ ਪਤਾ ਕੀਤਾ ਵੀ ਸਿੰਘ ਤਾਂ ਉੱਥੇ ਘੇਰੇ 'ਚ ਘਿਰ ਗਏ ਆ, ਫਿਰ ਉਹ ਨਿਰਾਸ਼ ਹੋ ਕੇ ਸਤਿਗੁਰੂ ਕਲਗੀਧਰ ਜੀ ਦੇ ਪਾਸ ਆਏ।
ਸਕਲ ਬਿਰਤਾਂਤ ਬਤਾਵਨ ਭਏ।
ਸਤਿਗੁਰੂ ਜੀ ਕੋਲ ਆ ਕੇ ਸਾਰਾ ਬਿਰਤਾਂਤ, ਸਾਰਾ ਪ੍ਰਸੰਗ ਦੱਸਿਆ।
ਆਮਕੇ ਸਿੰਘ ਅਨ ਕੇ ਇਹ ਕਾਰਨ
ਦੱਸਿਆ, ਮਹਾਰਾਜ ਉਹ ਫਲਾਣੇ ਫਲਾਣੇ ਸਿੰਘ ਸੀ, ਉਹ ਰਾਸ਼ਨ ਪਾਣੀ ਲੈਣ ਵਾਸਤੇ ਪਿੰਡ ਗਏ ਸਨ।
ਗਏ ਹੁਤੇ ਮਿਲ ਗਏ ਰਿਪਦਾਰ ਨਾ।
ਉਹ ਦੁਸ਼ਮਣ ਦੇ ਕਿਲੇ ਦੇ ਵਿੱਚੋਂ ਦੀ ਨਿਕਲ ਕੇ ਗਏ, ਉਹਨਾਂ ਦੇ ਘੇਰੇ ਦੇ ਵਿੱਚੋਂ ਦੀ ਨਿਕਲ ਕੇ ਗਏ ਸਨ।
ਘਾਟਾ ਰੋਕ ਸੰਘਾਰਨ ਕਰੇ।
ਪਰ ਤੁਰਕਾਂ ਨੇ ਸਿੰਘਾਂ ਦਾ ਘਾਟਾ ਸੀ ਜਿਹੜਾ ਰਸਤਾ, ਉਹ ਰੋਕ ਕੇ, ਉਹ ਜਿੰਨੇ ਸਿੰਘ ਗਏ ਸੀ ਸਾਰੇ ਰੋਕ ਕੇ ਮਾਰ ਦਿੱਤੇ, ਸ਼ਹੀਦ ਕਰ ਦਿੱਤੇ ਹਨ।
ਏਕ ਨਾ ਬਚਿਓ ਲੜੇ ਤਹਿ ਮਰੇ।
ਮਹਾਰਾਜ ਪਰ ਸੁਣਿਆ ਵੀ ਸਿੰਘ ਬੜੀ ਬਹਾਦਰੀ ਨਾਲ ਲੜੇ ਨੇ ਔਰ ਲੜ ਕੇ ਸ਼ਹੀਦ ਹੋਏ ਨੇ, ਇੱਕ ਵੀ ਸਿੰਘ ਉਹਨਾਂ ਵਿੱਚੋਂ ਜਿਉਂਦਾ ਬਾਕੀ ਨਹੀਂ ਬਚਿਆ।
ਕਿਰਪਾ ਸਿੰਧ ਤਿਨ ਕੀ ਗਤ ਕਰੀਐ। ਹੈ
ਸਤਿਗੁਰੂ ਜੀ, ਭਾਵੇਂ ਉਹ ਆਪ ਜੀ ਦੀ ਆਗਿਆ ਲਏ ਬਿਨਾਂ ਗਏ ਨੇ ਮੂੰਹ ਤਾਣੇ ਹੋ ਕੇ, ਪਰ ਹੈ ਤੁਹਾਡੇ ਮਹਾਰਾਜ ਕਿਰਪਾ ਸਿੰਧ ਸਤਿਗੁਰੂ ਜੀ, ਜੇ ਉਹ ਸ਼ਹੀਦ ਹੋ ਗਏ ਨੇ ਤੇ ਉਹਨਾਂ ਦੀ ਵੀ ਕਲਿਆਣ ਕਰਿਓ, ਪਰਲੋਕ ਵਿੱਚ ਸੱਚਖੰਡ 'ਚ ਆਪਣੇ ਚਰਨਾਂ 'ਚ ਥਾਂ ਬਖਸ਼ਿਓ।
ਸੇਵਕ ਲਖ ਨਿਜ ਬਿਰਦ ਵਿਚਰੀਆ।
ਆਪਣੇ ਸੇਵਕ ਜਾਣ ਕੇ ਮਹਾਰਾਜ ਤੁਸੀਂ ਆਪਣਾ ਬਿਰਦ ਸੰਭਾਲਿਓ।
ਸੁਣ ਸ੍ਰੀ ਮੁਖ ਫੁਰਮਾਵਤ ਭਏ।
ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਫੁਰਮਾਇਆ, ਬੋਲੇ ਕਹਿਣ ਲੱਗੇ,
ਬਿਨਾਂ ਹੁਕਮ ਤੇ ਬਹਿ ਕਿਉਂ ਗਏ।
ਮਹਾਰਾਜ ਜੀ ਕਹਿੰਦੇ ਜੇ ਸਾਡਾ ਹੁਕਮ ਨਹੀਂ ਸੀ, ਆਗਿਆ ਨਹੀਂ ਸੀ, ਸਾਡੀ ਆਗਿਆ ਲਏ ਬਿਨਾਂ ਗਏ ਕਿਉਂ? ਜੇ ਜਾਣਾ ਸੀ ਆਗਿਆ ਲੈਂਦੇ, ਸਾਡੇ ਕੋਲੋਂ ਹੁਕਮ ਲੈ ਕੇ ਜਾਂਦੇ, ਸਾਡੀ ਆਗਿਆ ਲਏ ਬਿਨਾਂ ਉਹ ਕਿਉਂ ਗਏ ਸਨ?
ਬੂਢਤ ਹਮ ਕੋ ਪੁਨ ਬਹਿ ਜਾਤੇ,
ਸਾਡੇ ਕੋਲੋਂ ਪੁੱਛ ਕੇ ਜਾਂਦੇ, ਅਸੀਂ ਉਸ ਤਰੀਕੇ ਨਾਲ ਉਹਨਾਂ ਨੂੰ ਭੇਜਦੇ ਵੀ ਜਾਣਾ ਕਿ ਨਹੀਂ ਜਾਣਾ, ਸਾਨੂੰ ਪੁੱਛੇ ਬਿਨਾਂ ਉਹ ਗਏ ਕਿਉਂ ਸਨ?
ਬਾਣਤ ਸਹਾਇਕ ਤਬ ਹਮ ਭਾਂਤੇ,
ਮਹਾਰਾਜ ਜੀ ਕਹਿੰਦੇ ਜੇ ਸਾਡੇ ਕੋਲੋਂ ਪੁੱਛ ਕੇ ਗਏ ਹੁੰਦੇ, ਅਸੀਂ ਪਿੱਛੋਂ ਖਿਆਲ ਰੱਖਦੇ, ਅਸੀਂ ਉਹਨਾਂ ਦੀ ਸਹਾਇਤਾ ਕਰਦੇ ਜੇ ਫਸਦੇ ਵੈਰੀ ਦੇ ਘੇਰੇ 'ਚ, ਪਿੱਛੋਂ ਫੌਜ ਭੇਜਦੇ, ਸਿਪਾਹੀ ਭੇਜਦੇ, ਆਪ ਜਾਂਦੇ ਅਸੀਂ, ਜੇ ਸਾਡੇ ਕੋਲੋਂ ਆਗਿਆ ਲੈ ਕੇ ਗਏ ਹੁੰਦੇ ਤੇ ਅਸੀਂ ਉਹਨਾਂ ਦੀ ਮਦਦ ਕਰਦੇ।
ਤਉ ਸਾਬਤੀ ਸੋ ਦੇ ਪ੍ਰਾਨ,
ਸਾਡੀ ਆਗਿਆ ਲਏ ਬਿਨਾਂ ਗਏ ਨੇ, ਕਿਸੇ ਨੂੰ ਦੱਸਿਆ ਨਹੀਂ, ਪੁੱਛਿਆ ਨਹੀਂ, ਪਰ ਫਿਰ ਵੀ ਉਹ ਲੜੇ ਨੇ ਤੇ ਬੜੀ ਸਿੱਖੀ ਸਿਦਕ ਨੂੰ ਸਾਬਤ ਹੋ ਕੇ ਨਿਭਾਇਆ, ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ, ਸੂਰਮਿਆਂ ਵਾਂਗੂ ਬਹਾਦਰਾਂ ਵਾਂਗੂ ਲੜ ਕੇ ਮਰੇ ਹਨ।
ਘਰੋਂ ਪਲਤ ਮੈਂ ਬਹੁ ਕਲਿਆਣ,
ਮੈਂ ਅੱਗੇ ਪਲਤ ਵਿੱਚ ਪਰਲੋਕ ਵਿੱਚ ਉਹਨਾਂ ਦੀ ਕਲਿਆਣ ਕਰਾਂਗਾ, ਆਪਣੀ ਸ਼ਰਨ ਵਿੱਚ ਸੱਚਖੰਡ 'ਚ ਉਹਨਾਂ ਨੂੰ ਰੱਖ।
ਸਤਿ ਸ੍ਰੀ ਅਕਾਲ।
ਜੇ ਇੱਥੇ ਵੀ ਆਗਿਆ ਲੈ ਕੇ ਜਾਂਦੇ ਤਾਂ ਮਹਾਰਾਜ ਜੀ ਕਹਿੰਦੇ ਅਸੀਂ ਉਹਨਾਂ ਨੂੰ ਘੇਰੇ 'ਚ ਨਹੀਂ ਸੀ ਘਿਰਨ ਦੇਣਾ, ਉਹਨਾਂ ਦੀ ਸਹਾਇਤਾ ਕਰਨੀ ਸੀ, ਪਰ ਚਲੋ ਜਿਵੇਂ ਹੁਕਮ ਪਰਮੇਸ਼ਰ ਦਾ ਵਰਤਿਆ, ਉਹ ਲੜੇ ਬੜੀ ਬਹਾਦਰੀ ਨਾਲ ਨੇ, ਸ਼ਹੀਦੀ ਪਾਈ ਆ ਉਹਨਾਂ ਨੇ, ਇਸ ਕਰਕੇ ਪਰਲੋਕ ਵਿੱਚ ਅਸੀਂ ਉਹਨਾਂ ਦੇ ਸਹਾਈ ਹੋਵਾਂਗੇ, ਮਦਦਗਾਰ ਹੋਵਾਂਗੇ, ਉੱਥੇ ਸੱਚਖੰਡ 'ਚ ਆਪਣੇ ਚਰਨਾਂ 'ਚ ਨਿਵਾਸ ਦੇਵਾਂਗੇ।
ਜਹੈ ਸਤ ਸੰਗਤ ਵਾਸ ਹੈ ਮੇਰੀ,
ਉੱਥੇ ਇਹਨਾਂ ਦਾ ਵਾਸਾ ਹੋਵੇਗਾ ਜਿੱਥੇ ਮੇਰੀ ਸਤ ਸੰਗਤ ਵਸਦੀ ਹੈ, ਜਿੱਥੇ ਮੇਰੀ ਸੰਗਤ ਦਾ ਨਿਵਾਸ ਹੈ।
ਤਹਾਂ ਬਾਸ ਦੀਨ ਸਹਿਤ ਹੇਰੀ,
ਇਹਨਾਂ ਦਾ ਹਿੱਤ ਵੇਖ ਕੇ, ਇਹਨਾਂ ਦਾ ਪ੍ਰੇਮ ਵੇਖ ਕੇ ਮੈਂ ਇਹਨਾਂ ਨੂੰ ਉੱਥੇ ਹੀ ਵਾਸਾ ਬਖਸ਼ਿਆ, ਇਹ ਉੱਥੇ ਹੀ ਨਿਵਾਸ ਕਰਨਗੇ ਜਿੱਥੇ ਗੁਰੂ ਕੀ ਸੰਗਤ ਵਸਦੀ ਹੈ।
ਮੁਕਤ ਸਮੀਪ ਦਈ ਸਭ ਹੀ ਕੋ,
ਮੈਂ ਆਪਣੇ ਇਹਨਾਂ ਸਾਰੇ ਸਿੰਘਾਂ ਨੂੰ ਸਮੀਪ ਮੁਕਤੀ ਦਾ ਆਨੰਦ ਦੇ ਦਿੱਤਾ, ਇਹ ਸਦਾ ਮੇਰੇ ਕੋਲ ਹੀ ਰਹਿਣਗੇ। ਚਾਰ ਤਰ੍ਹਾਂ ਦੀ ਮੁਕਤੀ ਹੁੰਦੀ ਹੈ ਖਾਲਸਾ ਜੀ, ਸਲੋਕ ਮੁਕਤੀ, ਸਰੂਪ ਮੁਕਤੀ, ਸਮੀਪ ਮੁਕਤੀ ਅਤੇ ਸਜੁਜ ਮੁਕਤੀ। ਸਲੋਕ ਦਾ ਮਤਲਬ ਵੀ ਆਪਣੇ ਇਸ਼ਟ ਦੇ ਲੋਕ 'ਚ ਵਾਸਾ ਹੋਣਾ, ਸਰੂਪ ਮੁਕਤੀ ਹੁੰਦੀ ਹੈ ਵੀ ਆਪਣੇ ਇਸ਼ਟ ਵਰਗਾ ਰੂਪ ਹੋ ਜਾਣਾ, ਸਮੀਪ ਮੁਕਤੀ ਹੁੰਦੀ ਆ ਵੀ ਆਪਣੇ ਇਸ਼ਟ ਦੇ ਕੋਲ ਰਹਿਣਾ, ਜਿਵੇਂ ਭਾਈ ਬਾਲਾ ਮਰਦਾਨਾ ਜੀ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਦੇ ਨਾਲ ਰਹੇ। ਸਜੁਜ ਮੁਕਤੀ ਹੁੰਦੀ ਆ ਵੀ ਮਿਲ ਕੇ ਇੱਕਮਿੱਕ ਹੋ ਜਾਣਾ, ਆਪਣੀ ਹਸਤੀ ਮਿਟਾ ਲੈਣੀ, ਜਿਵੇਂ ਖੰਡ ਪਾਣੀ 'ਚ ਘੁਲ ਕੇ ਪਾਣੀ ਦਾ ਰੂਪ ਹੋ ਜਾਂਦੀ ਹੈ, ਇੱਦਾਂ ਉਹ ਸਜੁਜ ਮੁਕਤੀ ਹੈ। ਪਾਤਸ਼ਾਹ ਕਹਿੰਦੇ ਜਿਹੜੇ ਸਿੰਘ ਸ਼ਹੀਦ ਹੋਏ ਨੇ, ਮੈਂ ਇਹਨਾਂ ਨੂੰ ਆਪਣੇ ਕੋਲ ਸਮੀਪ ਮੁਕਤੀ ਦਾ ਸੁੱਖ ਬਖਸ਼ਾਂਗਾ, ਇਹ ਮੇਰੇ ਕੋਲ ਹੀ ਸਦਾ ਵਸਣਗੇ।
ਬਹੁਤ ਆਨੰਦ ਪਾਏ ਹਿਤ ਜੀ ਕੋ,
ਇਹਨਾਂ ਨੂੰ ਪਰਮਾਨੰਦ ਹਿਰਦੇ ਦਾ ਪ੍ਰਾਪਤ ਹੋਵੇਗਾ, ਸਾਡੇ ਕੋਲ ਰਹਿ ਕੇ ਆਨੰਦਿਤ ਰਹਿਣਗੇ, ਖੇੜੇ ਵਿੱਚ ਹੀ ਰਹਿਣਗੇ।
ਰੱਖੈ ਸਾਬਤੀ ਜੇ ਸਿੱਖ ਮੇਰੇ,
ਪਾਤਸ਼ਾਹ ਕਹਿੰਦੇ ਆਉਣ ਵਾਲੇ ਸਮੇਂ ਵਾਸਤੇ ਵੀ ਸਿੱਖ ਸੁਣ ਲੈਣ, ਮੇਰੇ ਜਿਹੜੇ ਸਿੱਖ ਆਪਣੀ ਸਿੱਖੀ ਸਾਬਤ ਕਰਕੇ ਨਿਭਾਉਣਗੇ ਅੰਤਲੇ ਸਵਾਸ ਤੱਕ,
ਦੇਹ ਪ੍ਰਾਣ ਨੈ ਲਾਭਤ ਦੇਰੇ,
ਔਰ ਰਣ ਭੂਮੀ 'ਚ ਆਪਣੇ ਗੁਰੂ ਦੇ ਨਿਮਿਤ ਪ੍ਰਾਣ ਤਿਆਗਣ ਨੂੰ ਦੇਰੀ ਨਾ ਲਾਉਣ, ਸੀਸ ਦੇਣ ਨੂੰ ਦੇਰੀ ਨਾ ਲਾਉਣਗੇ, ਉਹਨਾਂ ਨੂੰ ਮੈਂ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਆਪਣੇ ਕੋਲ ਸਮੀਪ ਮੁਕਤੀ ਦਾ ਸੁੱਖ ਬਖਸ਼ ਕੇ ਪ੍ਰਦਾਨ ਕਰਾਂਗਾ।
ਸਹਿਕਾਮੀ ਸਭ ਲੈ ਹੈ ਰਾਜ,
ਜਿਹੜੇ ਕਾਮਨਾ ਧਾਰ ਕੇ ਸ਼ਹੀਦੀ ਪ੍ਰਾਪਤ ਕਰਨਗੇ ਸਹਿਕਾਮੀ ਸਿੱਖ, ਉਹਨਾਂ ਨੂੰ ਸਰੀਰ ਧਾਰਨਾ ਪਵੇਗਾ ਦੁਬਾਰਾ, ਉਹ ਰਾਜ ਭਾਗ ਪ੍ਰਾਪਤ ਕਰਨਗੇ।
ਭੋਗੈ ਭੂਕੋ ਸਕਲ ਸਮਾਜ,
ਇਸ ਧਰਤੀ ਦੇ ਸਾਰੇ ਸੁੱਖ ਰਾਜ ਨੂੰ ਉਹ ਭੋਗਣਗੇ, ਰਾਜੇ ਬਣ ਕੇ, ਬਾਦਸ਼ਾਹ ਬਣ ਕੇ।
पुन सत संगत करै पाप तरै।
फिर ओ नाल नाल सत संगत भी करनगे, गुरु गुरु जपणगे, नाम ध्यावणगे, अमृतधारी होणगे।
निष्कामी गत ले रण मरै।
अखीर नूं ओ भी मुक्त होणगे जिहड़े निष्काम हो के जंग दे मैदान च शहीद होणगे, उहनां नूं नाल ही नाल तुरत ही मुक्ति दा दान प्राप्त होवेगा।
इत्यादिक कह तू सन होए।
बचन करके सतगुरु कलगीधर पातशाह जी महाराज जी चुप कर गए।
सोदत सुपट रह पुर सब कोए।
कहिंदे सिंह जेडे ने बड़े कड़ाके बेच ने, भुख बेच हन, क्योंकि लंगर पानी मस्ताने हन।
आद प्रसादी हाथी खरे।
महाराज जी दे अस्तबल दे बेच हाथी भी भुखे खड़े। गुरु साहब दा प्रसादी हाथी भी भुखा है, नहीं तां उहनूं सारे आनंदपुर साहब विच जिथों मर्जी जो मर्जी खावे। कहिंदे ओह भी अज कई दिनां दा भुखा खड़ा है।
लाखो धन के होए सुध मरे।
कहिंदे लखां रुपयां दा धन सी महाराज जी दे पास, ओह सारा सतगुरां ने सतलुज दरिया च भेट कर दिता। इह घोड़े लखां लखां रुपयां दे घोड़े सन खालसा जी, ਉਹ ਲੱਖਾਂ ਦੀ ਗਿਣਤੀ ਦੇ ਘੋੜੇ, ਲੱਖਾਂ ਰੁਪਿਆਂ ਦੀ ਲਾਗਤ ਦੇ ਘੋੜੇ ਵੀ ਕਈ ਕਹਿੰਦੇ ਪ੍ਰਾਣ ਤਿਆਗ ਗਏ ਭੁੱਖ ਦੇ ਨਾਲ। ਇਹੋ ਜਿਹਾ ਸਮਾਂ ਬਣਿਆ ਵੀ ਜਿੱਥੇ ਬੰਦਿਆਂ ਨੂੰ ਖਾਣ ਨੂੰ ਨਹੀਂ ਸੀ ਕੁਝ ਲੱਭਦਾ, ਜਾਨਵਰਾਂ ਪਸ਼ੂਆਂ ਨੂੰ ਕੀ ਮਿਲਣਾ ਸੀ। ਕਹਿੰਦੇ ਬਹੁਤ ਲੱਖਾਂ ਰੁਪਿਆਂ ਦੀ ਲਾਗਤ ਦੇ ਘੋੜੇ ਵੀ ਸ਼ਹੀਦ ਹੋ ਗਏ।
ਐਸੋ ਕਠੂ ਸਵਾਂਗ ਵਰਤਾਇਓ।
ਸਤਿਗੁਰਾਂ ਦਾ ਇੱਕ ਸਾਂਗ ਹੀ ਹੈ ਜਿਹੜਾ ਸਤਿਗੁਰੂ ਜੀ ਨੇ ਰਚਿਆ, ਕਿਉਂਕਿ ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਇਹ ਖੇਡ ਵੇਖਣੀ ਸੀ ਵੀ ਜੇ ਗੁਰੂ ਸਾਂਗ ਕਰਕੇ ਵਰਤੇ ਤੇ ਕੀ ਸਿੱਖ ਸਿਦਕ ਨਹੀਂ ਹਾਰਦਾ। ਵੇਖਦੇ ਸਨ ਵੀ ਸਿੱਖੀ ਪਰਖਣੀ ਸੀ। ਇਹ ਵੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਸਿੱਖੀ ਦੀ ਪਰਖ ਦੀ ਖੇਡ ਬਣਾਈ ਸੀ, ਔਰ ਇਸ ਪਰਖ ਨੂੰ ਜਦੋਂ ਸਿਰੇ ਚਾੜਿਆ ਤੇ ਉਹ ਚਮਕੌਰ ਦੀ ਗੜੀ ਸੀ ਗੁਰੂ ਖਾਲਸਾ ਜੀ, ਜਿੱਥੇ ਸਿੱਖੀ ਦੀ ਪਰਖ ਕਰਦਿਆਂ ਗੁਰਦੇਵ ਨੇ ਪੰਜਾਂ ਨੂੰ ਗੁਰਿਆਈ ਦੇ ਕੇ ਮੱਥਾ ਟੇਕ ਕੇ ਕਿਹਾ ਸੀ, ਖਾਲਸਾ ਬੋ ਮੈਂ ਖਾਲਸੇ ਮੈਂ। ਫਿਰ ਇੱਕ ਰੂਪ ਹੀ ਹੋ ਗਏ। ਗਰੀਬ ਨਵਾਜ ਪਾਤਸ਼ਾਹ ਏਦਾਂ ਦਾ ਸਾਗ ਵਰਤਾਇਆ, ਘੋੜੇ ਮਰ ਰਹੇ ਨੇ ਭੁੱਖ ਦੇ ਨਾਲ।
ਪਰਖਿਓ ਸਿਦਕ ਜਿਹਨੂੰ ਠਹਿਰਾਇਓ।
ਔਰ ਸਿੱਖਾਂ ਦਾ ਸਿਦਕ ਪਰਖਦੇ ਨੇ ਤੇ ਧੰਨ ਨੇ ਉਹ ਸਿੱਖ ਜਿਹੜੇ ਆਪਣਾ ਸਿਦਕ ਨਿਭਾ ਰਹੇ ਹਨ।
ਇੱਕ ਗੁਰ ਦਰਸ਼ਨ ਕੇਰ ਆਧਾਰ।
ਧੰਨ ਗੁਰੂ ਕੇ ਸਿੱਖ ਨੇ ਜਿਨ੍ਹਾਂ ਨੂੰ ਕੇਵਲ ਇੱਕ ਗੁਰੂ ਦਰਸ਼ਨਾਂ ਦਾ ਆਧਾਰ ਹੈ, ਗੁਰੂ ਦਰਸ਼ਨਾਂ ਦਾ ਆਸਰਾ ਹੈ।
ਘਟ ਕਸ ਸਿੰਘਰ ਹੈ ਹੁਸ਼ਿਆਰ।
ਭਾਵੇਂ ਭੁੱਖੇ ਨੇ ਕਈ ਦਿਨਾਂ ਦੇ, ਪਰ ਲੱਕਾਂ ਬੰਨ ਲਈਆਂ ਨੇ ਕਮਰ ਕੱਸਿਆਂ ਦੇ ਨਾਲ, ਕਮਰ ਕੱਸੇ ਕਰਕੇ ਹਰ ਵੇਲੇ ਤਿਆਰ ਬਰ ਤਿਆਰ ਹੋ ਕੇ ਮਹਾਰਾਜ ਜੀ ਦੇ ਕੋਲ ਉਹ ਸਿੰਘ ਖੜੇ ਰਹਿੰਦੇ ਹਨ, ਪਰ ਮੂੰਹ ਇਹ ਨਹੀਂ ਕਹਿੰਦੇ ਮਹਾਰਾਜ ਸਾਨੂੰ ਭੁੱਖ ਲੱਗੀ ਹੈ। ਤਿਆਰ ਬਰ ਤਿਆਰ ਹੋ ਕੇ ਖੜੇ ਰਹਿੰਦੇ ਹਨ।
ਕਬ ਕਬ ਪਾਓ ਅੰਨ ਕੋ ਖਾਵੇ।
ਕਦੇ ਕਦੇ ਕੋਈ ਪਾਈਆ ਖੰਡ ਅੰਨ ਰਾਸ਼ਨ ਖਾਣ ਨੂੰ ਸਿੰਘਾਂ ਨੂੰ ਪ੍ਰਾਪਤ ਹੋ ਜਾਂਦਾ।
ਪਾਠ ਬਾਣੀ ਸਤਨਾਮ ਧਿਆਵੇ।
ਸਿੰਘ ਬਾਣੀ ਪੜ੍ਹੀ ਜਾਂਦੇ, ਜਪਜੀ ਸਾਹਿਬ ਚੰਡੀ ਦੀ ਵਾਰ, ਜਾਪ ਸਾਹਿਬ ਅਕਾਲ ਉਸਤਤ, ਸੁਖਮਣੀ ਸਾਹਿਬ ਆਸਾ ਦੀ ਵਾਰ, ਗਿਆਨ ਪ੍ਰਬੋਧ, ਚੰਡੀ ਚਰਿੱਤਰ ਪਹਿਲਾ, ਚੰਡੀ ਚਰਿੱਤਰ ਦੂਜਾ, ਕੋਈ ਕ੍ਰਿਸ਼ਨਾ ਅਵਤਾਰ, ਰਾਮਾ ਅਵਤਾਰ, ਰੁਦਰ ਅਵਤਾਰ, ਕਲਕੀ ਅਵਤਾਰ, ਏਦਾਂ ਬਾਣੀ ਪੜ੍ਹੀ ਜਾਂਦੇ ਸਿੰਘ। ਕੋਈ ਚੌਪਈ ਸਾਹਿਬ ਪੜ੍ਹੀ ਜਾਂਦਾ ਹੈ, ਕੋਈ ਨਾਮ ਧਿਆਈ ਜਾਂਦਾ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪੀ ਜਾਂਦੇ। ਏਦਾਂ ਬਾਣੀ ਨਾਲ ਤੇ ਨਾਮ ਨਾਲ ਸਿੰਘਾਂ ਨੂੰ ਸਬਰ ਤੇ ਸੰਤੋਖ ਮਿਲਿਆ ਹੋਇਆ।
ਏਕ ਰਜਤ ਪਣ ਸੇਰ ਬੇਕੰਤਾ।
ਕਹਿੰਦੇ ਇੱਕ ਰਜਤ ਪਣ, ਜਿਹੜੀਆਂ ਕੋਈ ਮਾੜੀਆਂ ਮੋਟੀਆਂ ਦੁਕਾਨਾਂ ਸੀ ਨਾ ਆਨੰਦਪੁਰ ਸਾਹਿਬ ਚ, ਉੱਥੇ ਜਿਹੜਾ ਕੋਈ ਰਾਸ਼ਨ ਕਿਸੇ ਕੋਲ ਪਿਆ ਸੀ, ਤੇ ਇੱਕ ਰਜਤ ਪਣ, ਇੱਕ ਚਾਂਦੀ ਦੇ ਰੁਪਈਏ ਦਾ ਇੱਕ ਸੇਰ ਕਹਿੰਦੇ ਮਿਲਦਾ, ਇੰਨਾ ਮਹਿੰਗਾਈ ਹੋ ਗਈ।
ਸੋ ਪੀ ਖੋਜਤ ਕਹੂੰ ਲਭੰਤਾ।
ਉਹ ਵੀ ਨਹੀਂ ਸੀ ਲੱਭਦਾ, ਇੱਕ ਇੱਕ ਰੁਪਈਆ ਦੇ ਕੇ ਵੀ ਕਹਿੰਦੇ ਸੇਰ ਸਵਾ ਸੇਰ ਵੀ ਰਾਸ਼ਨ ਉਹ ਕਿਤੋਂ ਨਹੀਂ ਸੀ ਮਿਲਦਾ।
ਲੱਖੋ ਕੇ ਹੈ ਖਰੇ ਤਬੇਲੇ।
ਮਹਾਰਾਜ ਜੀ ਦੇ ਤਬੇਲੇ ਚ ਲੱਖਾਂ ਰੁਪਿਆਂ ਦੇ ਘੋੜੇ ਖੜੇ ਹਨ, ਭੁੱਖੇ ਮਰ ਰਹੇ ਨੇ।
ਖਾਏ ਮਲੀ ਦਾ ਸਦਾ ਮਹਿਲੇ।
ਉਹ ਘੋੜੇ ਜਿਹੜੇ ਸਦਾ ਮਲੀਦਾ ਖਾਂਦੇ, ਦੇਸੀ ਘਿਓ ਦੀਆਂ ਚੂਰੀਆਂ ਜਿਹਨਾਂ ਨੂੰ ਛਕਾਈਆਂ ਜਾਂਦੀਆਂ, ਨਿਹਾਰੀਆਂ ਦਿੱਤੀਆਂ ਜਾਂਦੀਆਂ ਸਨ।
ਦਿਨ ਕੋ ਦੇਤ ਨਹੀਂ ਬਹੁ ਖਾਣੇ,
ਕਹਿੰਦੇ ਅੱਜ ਉਹਨਾਂ ਘੋੜਿਆਂ ਨੂੰ ਖਾਣ ਲਈ ਘਾਹ ਪੱਠਾ ਵੀ ਨਹੀਂ ਮਿਲ ਰਿਹਾ, ਦਾਣਾ ਇੱਕ ਦਾਣਾ ਤੱਕ ਵੀ ਪ੍ਰਾਪਤ ਨਹੀਂ ਹੋ ਰਿਹਾ।
ਦੁਰਬਲ ਹੋਏ ਮਾਸ ਸੁਕਾਨੇ,
ਉਹ ਘੋੜੇ ਦੁਰਬਲ ਹੋ ਗਏ ਨੇ, ਹੱਡ ਦਿਸਣ ਲੱਗ ਪਏ ਨੇ, ਮਾਸ ਉਹਨਾਂ ਦੇ ਸਰੀਰ ਤੋਂ ਸੁੱਕ ਚੁੱਕਾ ਹੈ।
ਤੇ ਮਹਾਤੀ ਜਿਨ ਕੀਮਤ ਨਾ,
ਇਸੇ ਤਰ੍ਹਾਂ ਮਹਾਰਾਜ ਜੀ ਦੇ ਹਾਥੀ ਸੀ ਜਿਨ੍ਹਾਂ ਦੀ ਕੀਮਤ ਹੀ ਕੋਈ ਨਹੀਂ ਸੀ, ਕੋਈ ਉਹ ਹਾਥੀ ਵੀ ਭੁੱਖੇ ਹੋ ਰਹੇ ਮਰ ਰਹੇ ਹਨ।
ਲੱਖੋਂ ਖਰਚੇ ਤਉ ਨਾ ਪਾਹੇ,
ਇੰਨੇ ਕੀਮਤੀ ਹਾਥੀ ਸੀ ਪ੍ਰਸ਼ਾਦੀ ਹਾਥੀ ਵਰਗੇ ਕਿ ਲੱਖਾਂ ਰੁਪਈਆ ਖਰਚ ਕੇ ਵੀ ਉਹ ਨਾ ਪ੍ਰਾਪਤ ਹੋਵਣ।
ਤ੍ਰਿਣ ਦਾਨੇ ਬਿਨ ਸੂਕਤ ਖਰੇ,
ਆ ਪੱਠੇ ਤੋਂ ਬਿਨਾਂ ਉਹ ਵੀ ਸੁੱਕ ਰਹੇ ਨੇ, ਖੜੇ ਹੋਏ ਪੈਰਾਂ ਨੂੰ ਸੰਗਲ ਮਾਰੇ ਹੋਏ ਨੇ।
ਤਿਨ ਕੇ ਦਾਸ ਸੁਦਾ ਦੁੱਖ ਭਰੇ,
ਔਰ ਜਿਹੜੇ ਉਹਨਾਂ ਘੋੜਿਆਂ ਹਾਥੀਆਂ ਦੇ ਨੌਕਰ ਨੇ ਸੇਵਾਦਾਰ ਨੇ ਉਹ ਵੀ ਹੱਕ ਹੋਕੇ ਭਰਦੇ, ਆਪਣੇ ਪਸ਼ੂਆਂ ਨੂੰ ਜਾਨਵਰਾਂ ਨੂੰ ਭੁੱਖੇ ਵੇਖਦੇ, ਕਿੱਲਿਆਂ ਤੇ ਬੱਧੇ ਉਹ ਵੀ ਹੋਕੇ ਭਰਦੇ, ਦੁਖੀ ਹੁੰਦੇ ਹਨ।
ਅਤ ਸੂਖਮ ਜਿਨ ਭਏ ਸਰੀਰ,
ਜਿਹੜੇ ਉਹਨਾਂ ਦੇ ਨੌਕਰ ਨੇ ਉਹਨਾਂ ਦੇ ਸਰੀਰ ਵੀ ਜੀਰਣ ਹੋ ਰਹੇ ਨੇ, ਸੂਖਮ ਹੋ ਰਹੇ ਨੇ, ਹੱਡੀਆਂ ਦੀਆਂ ਮੁੱਠਾਂ ਰਹਿ ਗਈਆਂ ਹਨ।
ਧਰੇ ਕਹਾਂ ਲਗ ਭੁੱਖੇ ਤੀਰ,
ਭੁੱਖ ਦਾ ਡਾਢਾ ਦੁੱਖ ਹੈ, ਕਿੱਥੋਂ ਤੱਕ ਧੀਰਜ ਰੱਖਣ, ਕਿੱਥੋਂ ਤੱਕ ਹੌਸਲਾ ਰੱਖਣ।
ਸਗਰੇ ਸਿੰਘਨ ਕੀ ਗਤ ਤੈਸੇ,
ਜਿੰਨੇ ਸਿੰਘ ਸੀ ਉਹਨਾਂ ਦੇ ਵੀ ਇਹੀ ਹਾਲਾਤ ਹਨ।
ਸੁਦਾ ਕਸ਼ਟ ਸਭ ਕੋ ਇੱਕ ਜੈਸੇ,
ਦੁੱਖ ਦਾ ਦੁੱਖ ਤਾਂ ਸਾਰਿਆਂ ਨੂੰ ਇੱਕੋ ਜਿਹਾ ਹੁੰਦਾ, ਭਾਵੇਂ ਕੋਈ ਰਾਜਾ, ਭਾਵੇਂ ਕੋਈ ਅਮੀਰ ਹੈ, ਭਾਵੇਂ ਗਰੀਬ ਹੈ, ਭੁੱਖ ਦਾ ਦੁੱਖ ਤਾਂ ਸਾਰਿਆਂ ਨੂੰ ਬਰਾਬਰ ਹੈ। ਕਹਿੰਦੇ ਸਾਰੇ ਇੱਕ ਸਮਾਨ ਹੀ ਭੁੱਖ ਦਾ ਦੁੱਖ ਭਰ ਰਹੇ ਨੇ।
ਕੇਤਕ ਦਿਨ ਇਮ ਸੁਧਤ ਬਿਤਾਏ,
ਇਸੇ ਤਰ੍ਹਾਂ ਕਈ ਦਿਨ ਸਿੰਘਾਂ ਨੇ ਭੁੱਖ ਦੇ ਵਿੱਚ ਕੜਾਕੇ ਚ ਬਤੀਤ ਕੀਤੇ।
ਇੱਕ ਸਮੇਂ ਚੱਲ ਕਰ ਤਹਿ ਆਏ,
ਕਹਿੰਦੇ ਇੱਕ ਸਮੇਂ ਚੱਲ ਕੇ ਸਾਰੇ ਸਿੰਘ ਇਕੱਠੇ ਹੋ ਕੇ ਆਏ।
ਖਾਸ ਤੁਰੰਗ ਮਤੰਗ ਤਬੇਲਾ,
ਜਿਹੜਾ ਮਹਾਰਾਜ ਜੀ ਦਾ ਖਾਸ ਤਬੇਲਾ ਸੀ ਜਿਹਦੇ ਚ ਗੁਰੂ ਸਾਹਿਬ ਦੇ ਘੋੜੇ ਸੀ, ਇੱਕ ਆਮ ਤਬੇਲਾ ਸੀ ਜਿਹਦੇ ਚ ਸਾਰੇ ਆਮ ਖਾਸ ਘੋੜੇ ਸਿੰਘਾਂ ਵਾਸਤੇ, ਇੱਕ ਖਾਸ ਤਬੇਲਾ ਸੀ ਜਿਹਦੇ ਚ ਕੇਵਲ ਗੁਰੂ ਪਾਤਸ਼ਾਹ ਦੀ ਸਵਾਰੀ ਦੇ ਘੋੜੇ ਸਨ, ਉੱਥੇ ਆਏ।
ਜਿਨ ਪਰ ਬੀਤਿਓ ਕਾਲ ਦੁਹੇਲਾ,
ਉਹਨਾਂ ਘੋੜਿਆਂ ਤੇ ਵੀ ਬੜਾ ਦੁਖਦਾਈ ਸਮਾਂ ਆਇਆ ਹੋਇਆ, ਬੜੇ ਜ਼ਿਆਦਾ ਭੁੱਖ ਵਿੱਚ ਹਨ।
ਜਬ ਇਹ ਅਨ ਮਹਿ ਗਏ ਗੁਸਾਈ,
ਕਲਗੀਧਰ ਜੀ ਆਪ ਆਏ ਤਬੇਲੇ ਚ, ਜਦੋਂ ਉਸ ਆਪਣੇ ਖਾਸ ਤਬੇਲੇ ਚ ਆਏ, ਘੋੜਿਆਂ ਦੀ ਹਾਲਤ ਵੇਖੀ,
ਹੇਰ ਹੇਰ ਹੈ ਰਤ ਹੈ ਨਾਈ,
ਤੇ ਜਿਹੜੇ ਤਬੇਲੇ ਚ ਘੋੜੇ ਖੜੇ ਮਹਾਰਾਜ ਜੀ ਨੂੰ ਵੇਖ ਕੇ ਹਿਣਕਦੇ, ਪੌੜ ਮਾਰਦੇ ਜ਼ਮੀਨ ਤੇ, ਪਾਤਸ਼ਾਹ ਕਿਰਪਾ ਕਰੋ, ਦਇਆ ਕਰੋ, ਸਾਨੂੰ ਰਣ ਭੂਮੀ ਚ ਲੈ ਕੇ ਜਾਓ।
ਧਰ ਪਰ ਖੁਰ ਹੱਥ ਸ਼ਬਦ ਉਠਾਵੇ,
ਕਹਿੰਦੇ ਉਹ ਭੁੱਖੇ ਜਦੋਂ ਵੇਖਿਆ ਵੀ ਸਾਡੇ ਮਾਲਕ ਆਏ ਨੇ ਸਾਡੀ ਸਾਰ ਲੈਣ ਤਬੇਲੇ ਚ, ਘੋੜੇ ਬੜੇ ਸਿਆਣੇ ਹੁੰਦੇ, ਮਹਾਰਾਜ ਜੀ ਨੂੰ ਵੇਖ ਕੇ ਹਿਣਕਦੇ, ਸਿਰ ਨੀਵਾਂ ਕਰਦੇ, ਆਪਣੇ ਜਿਹੜੇ ਅਗਲੇ ਪੈਰ ਨੇ ਖੁਰ ਉਹ ਜ਼ਮੀਨ ਤੇ ਮਾਰਦੇ, ਪੌੜ ਮਾਰਦੇ ਹਨ।
ਗਜ ਫੁੰਕਾਰਤ ਸੁੰਡ ਪਰਮਾਵੇ,
ਹਾਥੀ ਉੱਚੀ ਉੱਚੀ ਚਿੰਘਾੜਦੇ ਤੇ ਆਪਣੀਆਂ ਸੁੰਡਾਂ ਪਰਮਾਉਂਦੇ ਹਨ।
ਤਿੰਨ ਕੇ ਸੇਵਕ ਦੋਏ ਕਰ ਜੋਰ,
ਜਿਹੜੇ ਉਹਨਾਂ ਘੋੜਿਆਂ ਹਾਥੀਆਂ ਦੇ ਨੌਕਰ ਸੇਵਾਦਾਰ ਸਨ, ਉਹ ਆਪਣੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਸਨਮੁਖ ਖੜੇ ਹਨ।
ਬਿਨੈ ਕਰੀ ਲਹਿ ਸੁਧ ਦੁਖ ਕੋਰ,
ਬੇਨਤੀਆਂ ਕਰਦੇ ਗਰੀਬ ਨਵਾਜ, ਕਿਰਪਾ ਕਰੋ ਆਪਣੇ ਮਾਲ ਡੰਗਰ ਦੀ ਸੁਧ ਲਵੋ, ਸਾਰ ਲਵੋ।
ਸ਼੍ਰੀ ਪ੍ਰਭ ਜੀ ਅਵ ਹਵੈ ਹੱਥ ਪ੍ਰਾਣ,
ਮਹਾਰਾਜ ਕਈ ਦਿਨ ਹੋ ਗਏ ਘੋੜਿਆਂ ਨੂੰ ਦਾਣਾ ਪੱਠਾ ਖਾਧਿਆਂ, ਜੇ ਇੱਕ ਦੋ ਦਿਨ ਹੋਰ ਨਾ ਮਿਲਿਆ ਇਹਨਾਂ ਨੂੰ ਖਾਣ ਨੂੰ ਕੁਝ, ਇਹ ਜੀਵਤ ਨਹੀਂ ਰਹਿਣਗੇ। ਮਹਾਰਾਜ ਕਈ ਘੋੜੇ ਮਰ ਚੁੱਕੇ ਹਨ, ਕਈ ਹਾਥੀ ਮਰ ਚੁੱਕੇ ਹਨ, ਜੇ ਇਹਨਾਂ ਨੂੰ ਵੀ ਨਾ ਮਿਲਿਆ ਤੇ ਇਹ ਵੀ ਪ੍ਰਾਣ ਤਿਆਗ ਜਾਣਗੇ।
ਬਿਨਾ ਅੰਨ ਤੇ ਜੀਵਨ ਹਾਨ।
ਮਹਾਰਾਜ ਅਸੀਂ ਵੀ ਮਰਨ ਦੇ ਕਿਨਾਰੇ ਹਾਂ, ਹੋ ਸਕਦਾ ਇਹਨਾਂ ਘੋੜਿਆਂ ਤੋਂ ਪਹਿਲਾਂ ਅਸੀਂ ਪ੍ਰਾਣ ਤਿਆਗ ਦੇਈਏ, ਅਸੀਂ ਵੇਖ ਵੀ ਨਹੀਂ ਸਕਦੇ ਇਹਨਾਂ ਜਾਨਵਰਾਂ ਦਾ ਦੁੱਖ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਏਡਾ ਵੱਡਾ ਡਾਢਾ ਕਸ਼ਟ ਹੈ ਭੁੱਖ ਦਾ,
ਭੋਜਨ ਦੇਹੋ ਕੇ ਦੇਹੋ ਸੰਤੋਸ਼ਾ।
ਮਹਾਰਾਜ ਕਿਰਪਾ ਕਰੋ, ਜਾਂ ਭੋਜਨ ਦੇ ਦਿਓ ਸਾਨੂੰ ਜਾਂ ਸੰਤੋਖ ਦੇ ਦਿਓ, ਦੋਨਾਂ ਚੋਂ ਇੱਕ ਚੀਜ਼ ਦੇ ਦਿਓ, ਜਾਂ ਸਬਰ ਦੇ ਦਿਓ ਵੀ ਭੁੱਖ ਲੱਗੇ ਨਾ, ਨਾ ਇਹਨਾਂ ਜਾਨਵਰਾਂ ਨੂੰ ਨਾ ਸਾਨੂੰ, ਤੇ ਜਾਂ ਫਿਰ ਮਹਾਰਾਜ ਜੀ ਭੋਜਨ ਦੇ ਦਿਓ, ਅੰਨ ਦੇ ਦਿਓ
ਜਿਸ ਤੇ ਹਮ ਕੋ ਹੋਏ ਭਰੋਸਾ,
ਇਹਦੇ ਨਾਲ ਸਾਡੇ ਮਨ ਚ ਭਰੋਸਾ ਪੱਕ ਜਾਵੇ।
ਆਪ ਕਿਰਪਾਲ ਕਰੋ ਪ੍ਰਭ ਕਰੁਣਾ।
ਕਿਰਪਾਲੂ ਸਾਹਿਬ ਜੀ ਤੁਸੀਂ ਆਪ ਕਿਰਪਾਲ ਹੋ, ਸਾਡੇ ਤੇ ਕਰੁਣਾ ਕਰੋ, ਦਇਆ ਕਰੋ, ਮਿਹਰ ਕਰੋ।
ਨਰ ਘੇਰੇ ਮੈਂ ਸਭ ਤੋਂ ਸਰਨਾ।
ਮਹਾਰਾਜ ਅਸੀਂ ਸਾਰੇ ਘੇਰੇ ਚ ਦੁਸ਼ਮਣ ਦੇ ਘੇਰੇ ਹੋਏ ਆ, ਤੁਹਾਡੀ ਸ਼ਰਨ ਵਿੱਚ ਆ, ਤੁਹਾਡੀ ਪਨਾਹ ਵਿੱਚ ਆ, ਭਵੇਂ ਰੱਖੋ ਤੇ ਭਵੇਂ ਮਾਰੋ।
ਹੱਡ ਚਾਮ ਕੇ ਤਨ ਬਨ ਰਹੇ।
ਮਹਾਰਾਜ ਸਰੀਰ ਹੱਡ ਚਾਮੀ ਦਿਸਦਾ, ਉਤਲੀ ਚਮੜੀ ਜੀ ਦਿਸਦੀ ਹੈ, ਜਾਂ ਥੱਲੇ ਹੱਡ ਦਿਸਦੇ ਆ, ਮਾਸ ਤਾਂ ਰਿਹਾ ਨੀ ਕਿਸੇ ਦੇ ਸਰੀਰ ਵਿੱਚ।
ਪਲ ਪਲ ਰਕਤ ਨਰੰਚਕ ਆਹੇ।
ਮਹਾਰਾਜ ਖੂਨ ਤੱਕ ਨੀ ਰਿਹਾ ਸਾਰਿਆਂ ਦੇ ਸਰੀਰਾਂ ਚੋਂ, ਖੂਨ ਸੁੱਕ ਚੁੱਕਾ। ਵੇਖੋ ਕਿਵੇਂ ਸਭ ਦੇ ਚਿਹਰੇ ਕਾਲੇ ਹੋ ਗਏ ਹਨ, ਪੀਲੇ ਹੋ ਗਏ ਹਨ।
ਸਹਿ ਕਹਾਂ ਲਗ ਸੰਕਟ ਏਤ।
ਸੰਕਟ ਏਡਾ ਵੱਡਾ ਭੁੱਖ ਦਾ, ਮਹਾਰਾਜ ਹੋਰ ਕਿੰਨਾ ਚਿਰ ਚੱਲ ਸਕਦੇ ਹਾਂ।
ਚਾਹੀਏ ਨਿਤ ਜੋ ਖੈਬੇ ਹੇਤ।
ਮਹਾਰਾਜ ਭੋਜਨ ਤਾਂ ਰੋਜ਼ ਖਾਣ ਨੂੰ ਚਾਹੀਦਾ, ਇੱਥੇ ਤਾਂ ਕਈ ਕਈ ਦਿਨ ਬੀਤ ਜਾਂਦੇ ਆ, ਖਾਣ ਨੂੰ ਨਹੀਂ ਮਿਲਦਾ, ਮਹਾਰਾਜ ਕਿਵੇਂ ਗੁਜ਼ਾਰਾ ਹੋਵੇਗਾ।
ਸੁਣ ਸਭ ਤੇ ਅਨ ਸੁਣ ਹੀ ਕੀ ਨਾ।
ਮਹਾਰਾਜ ਜੀ ਨੇ ਸਭ ਦੀਆਂ ਗੱਲਾਂ ਸੁਣੀਆਂ, ਪਰ ਸੁਣ ਕੇ ਅਣ ਸੁਣੀਆਂ ਜੀਆਂ ਕਰ ਦਿੱਤੀਆਂ, ਵੀ ਜਿਵੇਂ ਸੁਣਿਆ ਹੀ ਨਾ ਹੋਵੇ। ਮੇਰੇ ਪਾਤਸ਼ਾਹ ਕੋਈ ਅਸਚਰਜ ਖੇਡ ਖੇਡ ਰਹੇ ਆ, ਖਾਲਸੇ ਕੋਲੋਂ ਅੱਠ ਤਪ ਕਰਾ ਰਹੇ ਨੇ ਕਿ ਸਮਾਂ ਆਉਣ ਤੇ ਖਾਲਸੇ ਨੂੰ ਇਹ ਅੱਠ ਤਪ ਕਰਨਾ ਪੈਣਾ ਸੀ, ਉਹ ਵੀ ਸਮਾਂ ਸਿੰਘਾਂ ਨੂੰ ਸਿੰਘਣੀਆਂ ਨੂੰ ਝੱਲਣਾ ਪੈਣਾ ਸੀ। ਮੇਰੇ ਸਾਹਿਬ ਨੂੰ ਦਿਸ ਰਿਹਾ ਸੀ ਮੀਰ ਮੰਨੂ, ਜਦੋਂ ਖੰਨੀ ਖੰਨੀ 'ਤੇ ਗੁਜ਼ਾਰਾ ਕਰਨਾ ਪੈਣਾ ਸੀ। ਪਾਤਸ਼ਾਹ ਨੂੰ ਉਹ ਸਾਰਾ ਸਮਾਂ ਨਜ਼ਰ ਆਉਂਦਾ, ਖਾਲਸੇ ਕੋਲੋਂ ਹੱਠ ਤਪ ਕਰਵਾ ਰਹੇ ਨੇ। ਸਿੰਘਾਂ ਨੇ ਜਦੋਂ ਸੇਵਾਦਾਰਾਂ ਨੇ ਬੇਨਤੀ ਕੀਤੀ, ਸੁਣ ਕੇ ਗੁਰਦੇਵ ਨੇ ਅਣਸੁਣੀ ਕਰ ਦਿੱਤੀ।
ਪ੍ਰੇਤੇ ਉਦਾਸ ਨਾ ਉੱਤਰ ਦੀਨ।
ਮਹਾਰਾਜ ਜੀ ਨੇ ਕੋਈ ਜਵਾਬ ਨਹੀਂ ਦਿੱਤਾ, ਉਪਰਾਮ ਜੇ ਹੋ ਕੇ, ਚਿਹਰਾ ਪਾਤਸ਼ਾਹ ਦਾ ਬੜਾ ਉਪਰਾਮ ਹੈ, ਤੇ ਕੋਈ ਜਵਾਬ ਉਹਨਾਂ ਸੇਵਾਦਾਰਾਂ ਨੂੰ ਗੁਰਦੇਵ ਨੇ ਨਹੀਂ ਦਿੱਤਾ।
ਦ੍ਰਿਸ਼ਟ ਵਿਖੇ ਕਰ ਸਭ ਇੱਕ ਸਾਰੀ।
ਸਾਰਿਆਂ ਵੱਲ ਆਪਣੀ ਨਿਗਾਹ ਭਰ ਕੇ ਵੇਖਿਆ, ਆਪਣੀ ਦ੍ਰਿਸ਼ਟੀ ਨਾਲ ਸਾਰੇ ਘੋੜਿਆਂ ਵੱਲ, ਸਾਰੇ ਹਾਥੀਆਂ ਵੱਲ, ਜਿਹੜੇ ਉੱਥੇ ਸੇਵਾਦਾਰ ਨੌਕਰ ਚਾਕਰ ਉਹਨਾਂ ਵੱਲ ਵੇਖਿਆ।
ਗਏ ਬਾਹਰ ਤੂੰ ਸਨਮੁਖ ਤਾਰੀ।
ਚੋਪੀ ਮਹਾਰਾਜ ਜੀ ਅਸਤਬਲ ਦੇ ਵਿੱਚੋਂ ਵਾਪਸ ਆ ਗਏ।
ਸਰੋਤਾ ਸੁਣੋ ਕਹਿਤ ਬ੍ਰਿਧ ਪਾਈ।
ਭਾਈ ਸਰੋਤਾ ਜਦੋਂ ਸੁਣੋ, ਭਾਈ ਰਾਮ ਕੁਇਰ ਜੀ ਇਹ ਕਥਾ ਸੁਣਾ ਰਹੇ ਬ੍ਰਹਮ ਗਿਆਨੀ, ਕਹਿੰਦੇ ਇਹ ਭਾਈ ਰਾਮ ਕੁਇਰ ਸਾਹਿਬ ਕਹਿੰਦੇ ਸਾਡੀ ਅੱਖੀਂ ਵੇਖੀ ਕਥਾ ਹੈ, ਜੋ ਅਸੀਂ ਵੇਖਿਆ ਉਹ ਸੁਣਾ ਰਹੇ। ਭਾਈ ਸਾਹਿਬ ਸਿੰਘ ਲਿਖਾਰੀ ਨੇ ਕਥਾ ਲਿਖੀ ਹੈ। 500 ਸਾਖੀਆਂ ਸੀ ਮਹਾਰਾਜ ਜੀ ਦੀਆਂ, ਜਿਹੜੀਆਂ ਭਾਈ ਰਾਮ ਕੁਇਰ ਸਾਹਿਬ ਨੇ ਲਿਖਾਈਆਂ, ਅਤੇ ਉਸੇ ਦਾ ਅਨੁਵਾਦ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਕੀਤਾ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ। ਉਹ 500 ਸਾਖੀਆਂ ਭਾਈ ਰਾਮ ਕੁਇਰ ਸਾਹਿਬ ਨੇ ਜਿਹੜੀਆਂ ਲਿਖਵਾਈਆਂ ਸਨ ਸਾਹਿਬ ਸਿੰਘ ਲਿਖਾਰੀ ਕੋਲੋਂ, ਉਹਨਾਂ ਦੇ ਕੋਲ ਪੋਥੀ ਉਹਨਾਂ ਦੇ ਪੁੱਤਰ ਕੋਲ ਰਹੀ। ਪਟਿਆਲੇ ਦਾ ਰਾਜਾ ਮਹਾਰਾਜਾ ਆਲਾ ਸਿੰਘ, ਇਹਦੀ ਲੜਕੀ ਸੀ ਬੀਬੀ ਪ੍ਰਧਾਨ ਕੌਰ, ਬਰਨਾਲੇ ਉਹਨਾਂ ਦਾ ਸਥਾਨ ਬਣਿਆ ਹੋਇਆ ਬੀਬੀ ਪ੍ਰਧਾਨ ਕੌਰ ਦਾ। ਬੀਬੀ ਪ੍ਰਧਾਨ ਕੌਰ ਭਾਈ ਰਾਮ ਕੁਇਰ ਸਾਹਿਬ ਜੀ ਦੀ ਨੂੰਹ ਸੀ, ਅਤੇ ਜਦੋਂ ਉਹਨਾਂ ਦੇ ਪਤੀ ਚਲਾਣਾ ਕਰ ਗਏ ਅਤੇ ਬੀਬੀ ਪ੍ਰਧਾਨ ਕੌਰ ਦੀ ਸੰਤਾਨ ਨਹੀਂ ਸੀ, ਅਤੇ ਉਹ ਪੋਥੀ ਉਹ ਜਿਹੜੀ 500 ਸਾਖੀਆਂ ਸਨ ਉਹ ਲੈ ਕੇ ਬਰਨਾਲੇ ਆ ਗਏ। ਬਰਨਾਲੇ ਬਹੁਤ ਸਾਰੀ ਜਗੀਰ ਉਹਨਾਂ ਦੇ ਪਿਤਾ ਬਾਬਾ ਆਲਾ ਸਿੰਘ ਨੇ ਉਹਨਾਂ ਨੂੰ ਦਿੱਤੀ। ਉੱਥੇ ਇੱਕ ਨਿਰਮਲ ਸੰਪਰਦਾਇ ਦੇ ਮਹਾਂਪੁਰਖ ਬਾਬਾ ਗਾਂਧਾ ਸਿੰਘ ਜੀ ਹੋਏ। ਉਹਨਾਂ ਕੋਲ ਬੀਬੀ ਪ੍ਰਧਾਨ ਕੌਰ ਜੀ ਗੁਰਬਾਣੀ ਪੜ੍ਹਦੇ ਰਹੇ। 750 ਕਿੱਲਾ ਪੈਲੀ ਦਾ ਉਹਨਾਂ ਨੇ ਬਾਬਾ ਗਾਂਧਾ ਸਿੰਘ ਜੀ ਨੂੰ ਭੇਟ ਕੀਤੀ ਬੀਬੀ ਪ੍ਰਧਾਨ ਕੌਰ ਜੀ ਨੇ। ਤੋ ਹੁਣ ਉੱਥੇ ਬਾਬਾ ਗਾਂਧਾ ਸਿੰਘ ਜੀ ਦਾ ਸਥਾਨ ਹੈ ਬਰਨਾਲੇ ਸ਼ਹਿਰ 'ਚ ਹੀ, ਅਤੇ ਇੱਥੇ ਸੁਰਕੜਾ ਫਾਰਮ ਹੈ। ਇੱਧਰ ਭੁਨਰਹੇੜੀ ਦੇ ਪਾਸੇ ਵੀ ਕੁਝ ਜ਼ਮੀਨ ਬਾਬਾ ਗਾਂਧਾ ਸਿੰਘ ਜੀ ਦੇ ਡੇਰੇ ਦੇ ਨਾਂ ਹੈ। ਤੋ ਬੀਬੀ ਪ੍ਰਧਾਨ ਕੌਰ ਜੀ ਦੇ ਕੋਲ ਉਹ ਪੋਥੀਆਂ ਸਨ। ਜਦੋਂ ਬੀਬੀ ਪ੍ਰਧਾਨ ਕੌਰ ਜੀ ਸਰੀਰ ਛੱਡ ਗਏ ਅਤੇ ਉਹ ਪੋਥੀਆਂ ਪਟਿਆਲੇ ਦੇ ਰਾਜੇ ਕਰਮ ਸਿੰਘ ਕੋਲ ਆ ਗਈਆਂ। ਜਦੋਂ ਭਾਈ ਸੰਤੋਖ ਸਿੰਘ ਜੀ ਪਟਿਆਲੇ ਆਏ, 6 ਮਹੀਨੇ ਇੱਥੇ ਰਹੇ, ਅਤੇ ਉਹ ਭਾਈ ਸਾਹਿਬ ਕਥਾ ਲਿਖਣਾ ਚਾਹੁੰਦੇ ਸੀ ਪਰ ਮਿਲਦੀ ਨਹੀਂ ਸੀ ਕਿਤੋਂ ਗੁਰੂ ਸਾਹਿਬਾਂ ਦਾ ਇਤਿਹਾਸ, ਉਹ ਪੋਥੀ ਭਾਈ ਸੰਤੋਖ ਸਿੰਘ ਜੀ ਦੇ ਹੱਥ ਲੱਗ ਗਈ। ਭਾਈ ਸਾਹਿਬ ਨੇ ਉਹ ਪੋਥੀ ਕੈਂਥਲ ਚਲੇ ਗਏ, ਉੱਥੇ ਮਹਾਰਾਜਾ ਉਦੇ ਸਿੰਘ ਨੇ ਹਵੇਲੀ ਬਣਾ ਕੇ ਭਾਈ ਸਾਹਿਬ ਨੂੰ ਭੇਟ ਕੀਤੀ, ਉੱਥੇ ਰਹੇ। ਤਾਂ ਉਹ ਪੋਥੀ ਭਾਈ ਸੰਤੋਖ ਸਿੰਘ ਜੀ ਨੇ ਜਦੋਂ ਪੜ੍ਹੀ ਤਾਂ ਉਹਦੇ ਵਿੱਚ ਕਈ ਪ੍ਰਸੰਗ ਹੈ ਨਹੀਂ ਸਨ। ਭਾਈ ਸਾਹਿਬ ਦੇ ਮਨ 'ਚ ਫਿਰ ਮਹਾਰਾਜ ਜੀ ਨੂੰ ਬੇਨਤੀਆਂ ਕਰਨ, ਸਤਿਗੁਰੂ ਜੀ ਪੋਥੀ ਤਾਂ ਮਿਲੀ ਹੈ ਪਰ ਇਹ ਸਾਰੀ ਲੜੀ ਜੁੜਦੀ ਨਹੀਂ ਹੈ ਇਤਿਹਾਸ ਦੀ। ਹੇ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ, ਆਪਣਾ ਇਤਿਹਾਸ ਆਪ ਲਿਖਾਓ। ਕਹਿੰਦੇ ਇੱਕ ਦਿਨ ਕੀ ਖੇਡ ਵਰਤੀ ਕਿ ਇੱਕ ਨਿਹੰਗ ਸਿੰਘ ਨੀਲੇ ਰੰਗ ਦਾ ਬਾਣਾ ਪਾਇਆ, ਬਰਛਾ ਨੇਜਾ ਉਹਦੇ ਹੱਥ ਵਿੱਚ, ਦੁਮਾਲਾ ਝੁਲਿਆ ਹੋਇਆ ਅਤੇ ਖਜ਼ਾਨਾ ਸੀ ਉਹਦੇ ਗਾਤਰੇ ਵਿੱਚ, ਅਤੇ ਉਹ ਭਾਈ ਸੰਤੋਖ ਸਿੰਘ ਜੀ ਦੇ ਘਰ ਪਹੁੰਚਿਆ ਫਤਿਹ ਗੁਜਾਈ ਕੈਂਥਲ। ਅਤੇ ਭਾਈ ਸਾਹਿਬ ਨੇ ਫਤਿਹ ਗੁਜਾ ਕੇ ਉਹਨਾਂ ਨੂੰ ਬਿਠਾਇਆ, ਲੰਗਰ ਪ੍ਰਸ਼ਾਦ ਦਾ ਛਕਾਇਆ, ਵੇਖਿਆ ਵੀ ਚੱਕਰਵਰਤੀ ਫੌਜਾਂ ਹੁੰਦੀਆਂ, ਨਿਹੰਗ ਸਿੰਘ ਇੱਕ ਥਾਂ ਤੋਂ ਦੂਜੇ ਥਾਂ ਉਹਨਾਂ ਸੇਵਾ ਟਹਿਲ ਕੀਤੀ। ਜਦੋਂ ਅਗਲੇ ਦਿਨ ਉਹ ਜਾਣ ਲੱਗੇ ਅਤੇ ਉਹ ਨਿਹੰਗ ਸਿੰਘ ਆਪਣਾ ਖਜ਼ਾਨਾ ਉੱਥੇ ਹੀ ਕਿੱਲੀ 'ਤੇ ਟੰਗ ਗਏ। ਉਹ ਸਵੇਰ ਤੋਂ ਸ਼ਾਮ ਤੱਕ ਨਿਹੰਗ ਸਿੰਘ ਵਾਪਸ ਹੀ ਨਾ ਆਇਆ ਅਤੇ ਭਾਈ ਸਾਹਿਬ ਨੇ ਵੇਖਿਆ ਵੀ ਇਹ ਖਜ਼ਾਨਾ ਸਿੰਘ ਸਵੇਰ ਦਾ ਟੰਗ ਗਿਆ ਵੀ ਆਇਆ ਨਹੀਂ, ਅਤੇ ਵੇਖਿਆ ਖੋਲ੍ਹ ਕੇ ਵੀ ਇਹਦੇ 'ਚ ਕੀ। ਜਦੋਂ ਵੇਖਿਆ ਤਾਂ ਉਹਦੇ ਵਿੱਚ ਵੀ ਇੱਕ ਪੋਥੀ, ਜਿਹੜੇ ਪ੍ਰਸੰਗ 100 ਸਾਖੀ 'ਚ ਨਹੀਂ ਸੀ ਉਹ ਉਹਦੇ ਵਿੱਚ ਲਿਖੇ ਹੋਏ। ਭਾਈ ਸਾਹਿਬ ਨੇ ਮੱਥਾ ਟੇਕਿਆ ਅਤੇ ਆਖਿਆ ਕਲਗੀਧਰ ਜੀ ਆਪ ਆਏ ਸੀ ਆਪਣੀ ਕਥਾ ਦੇਣ ਵਾਸਤੇ।
ਸਤਿ ਸ੍ਰੀ ਅਕਾਲ।
ਫਿਰ ਭਾਈ ਸਾਹਿਬ ਨੇ ਕਥਾ ਲਿਖਣੀ ਸ਼ੁਰੂ ਕੀਤੀ ਅਤੇ ਸ਼੍ਰੀ ਗੁਰਪ੍ਰਤਾਪ ਸੂਰਤ ਗ੍ਰੰਥ ਤਿਆਰ ਹੋਇਆ। ਸੋ ਕਹਿਣ ਤੋਂ ਭਾਵ ਇਹ ਕਥਾ ਭਾਈ ਰਾਮ ਕੁਇਰ ਸਾਹਿਬ ਜੀ ਨੇ ਸੁਣਾਈ। ਤੋ ਭਾਈ ਰਾਮ ਕੁਇਰ ਸਾਹਿਬ ਜੀ ਇੱਥੇ ਦੱਸ ਰਹੇ ਹੈ ਕਿ ਹੇ ਸਰੋਤਾ ਜਨੋ ਸੁਣੋ,
ਕਿਤ ਮਗ ਮੈਂ ਪਹੁੰਚੋ ਤਹਿ ਜਾਈ।
ਉਹਨਾਂ ਦਿਨਾਂ 'ਚ ਜਦੋਂ ਜੰਗ ਹੋ ਰਿਹਾ ਸੀ, ਭਾਈ ਰਾਮ ਕੁਇਰ ਸਾਹਿਬ ਕਹਿੰਦੇ ਵੀ ਮੈਂ ਵੀ ਰਮਦਾਸ ਪਿੰਡ ਤੋਂ ਤੁਰਿਆ, ਕਿਸੇ ਤਰੀਕੇ ਗੁਪਤ ਰੂਪ ਦੇ ਵਿੱਚ ਆਨੰਦਪੁਰ ਸਾਹਿਬ ਪਹੁੰਚ ਗਿਆ। ਵੈਰੀ ਦੀ ਅੱਖਾਂ 'ਚ ਘੱਟਾ ਪਿਆ, ਉਹ ਮੈਨੂੰ ਲੰਘਦੇ ਨੂੰ ਵੇਖ ਹੀ ਨਾ ਸਕੇ। ਅਤੇ ਭਾਈ ਰਾਮ ਕੁਇਰ ਸਾਹਿਬ ਜੀ ਕਹਿੰਦੇ ਮੈਂ ਆਨੰਦਪੁਰ ਸਾਹਿਬ ਦੇ ਅੰਦਰ ਪ੍ਰਵੇਸ਼ ਕਰ ਗਿਆ,
ਦਰਸ਼ਨ ਕਰ ਪਦ ਟੇਕਿਓ ਮਾਥਾ।
ਕਲਗੀਧਰ ਜੀ ਦੇ ਦਰਸ਼ਨ ਕਰਕੇ ਮੈਂ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ,
ਖੁਸ਼ੀ ਕਰੀ ਬਹੁ ਸ੍ਰੀ ਗੁਰੂ ਨਾਥਾ।
ਕਲਗੀਧਰ ਜੀ ਭਾਈ ਰਾਮ ਕੁਇਰ ਸਾਹਿਬ ਨੂੰ ਵੇਖ ਕੇ ਬੜੇ ਖੁਸ਼ ਹੋਏ ਵੀ ਰਾਮ ਕੁਇਰ ਸਾਹਿਬ ਤੁਸੀਂ ਜੰਗ ਦੇ ਸਮੇਂ ਵੀ ਵੈਰੀ ਦਾ ਘੇਰਾ ਉਹਦੇ ਵਿੱਚੋਂ ਵੀ ਨਿਕਲ ਕੇ ਪਹੁੰਚ ਗਏ, ਬੜੀ ਬਹਾਦਰੀ ਕੀਤੀ। ਤੋ ਸਤਿਗੁਰੂ ਜੀ ਬੜੇ ਖੁਸ਼ ਹੋਏ ਭਾਈ ਰਾਮ ਕੁਇਰ ਜੀ ਤੇ।
ਬਾਹਰ ਜਾਏ ਮੈਂ ਡੇਰਾ ਕਰਿਓ।
ਸਤਿਗੁਰਾਂ ਕੋਲੋਂ ਖੁਸ਼ੀ ਲੈ ਕੇ ਭਾਈ ਰਾਮ ਕੁਇਰ ਜੀ ਕਹਿੰਦੇ ਇੱਕ ਜਗ੍ਹਾ ਤੇ ਜਾ ਕੇ ਮੈਂ ਵੀ ਪੜਾ ਕਰ ਲਿਆ, ਡੇਰਾ ਕਰ ਲਿਆ।
ਸਰਬ ਦੁਰਗ ਸਿੰਘਨ ਸੁਣ ਪਰਿਓ।
ਕਹਿੰਦੇ ਉਧਰ ਸਿੰਘ ਜਿਹੜੇ ਸੀ ਕਿਲੇ ਵਿੱਚ, ਉਹਨਾਂ ਨੂੰ ਪਤਾ ਲੱਗਾ ਵੀ ਬਾਬਾ ਬੁੱਢਾ ਸਾਹਿਬ ਦੀ ਅੰਸ ਬੰਸ ਭਾਈ ਰਾਮ ਕੁਇਰ ਸਾਹਿਬ ਆਏ ਹਨ।
ਮਿਲ ਕੇ ਸਭ ਆਏ ਮੁਝ ਪਾਸਾ।
ਸਾਰੇ ਸਿੰਘ ਇਕੱਠੇ ਹੋ ਕੇ ਭਾਈ ਰਾਮ ਕੁਇਰ ਜੀ ਕਹਿੰਦੇ ਮੇਰੇ ਕੋਲ ਆਏ।
ਮਹਾ ਸੁਦਾਤਰ ਹਿਜੀਏ ਨਾ ਆਸ।
ਕਹਿੰਦੇ ਆ ਕੇ ਉਹਨਾਂ ਨੇ ਬੇਨਤੀ ਕੀਤੀ ਵੀ ਭੁੱਖੇ ਸੀ ਸਾਰੇ ਸਿੰਘ ਬਹੁਤ ਜ਼ਿਆਦਾ, ਜਿਨ੍ਹਾਂ ਨੇ ਜੀਵਨ ਦੀ ਆਸ ਵੀ ਛੱਡ ਦਿੱਤੀ ਸੀ ਭੁੱਖ ਕਰਕੇ।
ਕਹਿਓ ਸਭਨ ਸਤਿਗੁਰ ਕੇ ਪਾਸ।
ਕਹਿੰਦੇ ਜੀ ਅਸੀਂ ਸਾਰਿਆਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਹੈ,
ਚੱਲ ਕੇ ਆਪ ਕਰੋ ਅਰਦਾਸ।
ਭਾਈ ਰਾਮ ਕੁਇਰ ਜੀ ਸਾਡੀ ਬੇਨਤੀ ਸੁਣ ਕੇ ਮਹਾਰਾਜ ਜੀ ਕੁਝ ਨਹੀਂ ਬੋਲੇ, ਤੁਸੀਂ ਚੱਲੋ ਸਾਡੇ ਨਾਲ ਚੱਲ ਕੇ ਸਤਿਗੁਰਾਂ ਕੋਲ ਬੇਨਤੀ ਕਰੋ।
ਸਾਥ ਸੁਖੀ ਰੱਖ ਰਿਪ ਕੋ ਮਾਰਨ,
ਆਪਣੇ ਸਿੰਘਾਂ ਨੂੰ ਸੁਖੀ ਰੱਖਣ। ਲੰਗਰ ਪਾਣੀ ਦਾ ਸਤਿਗੁਰੂ ਜੀ ਤਾਂ ਮਿੱਟੀ ਨੂੰ ਸ਼ੱਕਰ ਬਣਾ ਦੇਣੇ, ਐਸੇ ਦਿਆਲੂ ਨੇ। ਤੇ ਸਤਿਗੁਰੂ ਜੀ ਆਪਣੇ ਖਾਲਸੇ ਨੂੰ ਨਾਲ ਸੁਖੀ ਰੱਖਣ ਤਾਂ ਜੋ ਦੁਸ਼ਮਣਾਂ ਨੂੰ ਮਾਰ ਸਕਣ।
ਏਕੀਨਸ ਉਪਦੇਸ਼ ਉਚਾਰਨ,
ਤੇ ਸਤਿਗੁਰਾਂ ਨੇ ਉਪਦੇਸ਼ ਵੀ ਇਹ ਦਿੱਤਾ ਵੀ ਮੇਰਾ ਖਾਲਸਾ ਵੈਰੀ ਨੂੰ ਮਾਰੇ।
ਸੋ ਅਬ ਸਮਾਂ ਆਪ ਪ੍ਰਭ ਕਰੀਏ,
ਉਹ ਸਮਾਂ ਹੁਣ ਆਣ ਬਣਿਆ ਤੇ ਤੁਸੀਂ ਭਾਈ ਰਾਮ ਕੁਵੇਰ ਜੀ ਗੁਰੂ ਸਾਹਿਬ ਕੋਲ ਚੱਲ ਕੇ ਬੇਨਤੀ ਕਰੋ। ਭਾਈ ਸਾਹਿਬ ਜਿਵੇਂ ਗੁਰਦੇਵ ਦੇ ਚਰਨਾਂ ਚ ਆ ਕੇ ਬੇਨਤੀ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸ,
ਹੇ ਪੂਰਨ ਹੇ ਸਰਬ ਮੈਂ
ਦੁਖ ਪੰਜਨ ਗੁਣਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾ ਕੈ ਸਦਾ ਬਵੇ,
ਹੇ ਅਪਰੰਪਰ ਹਰ ਹਰੇ,
ਹੈ ਪੀ ਹੋ ਬਣਹਾਰ,
ਹੇ ਸੰਤ ਕੈ ਸਦਾ ਸੰਗ, ਠਾਕੁਰ ਹੋਂਦਾ ਸਰੋ,
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੀਐ ਪਰੋ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਉਤਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ,
ਗੁਰ ਪਾਰ ਉਤਾਰਣ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਉਤਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ,
ਗੁਰ ਪਾਰ ਉਤਾਰਣ ਹਾਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।